Thank you. ਖਿਆਲਾਂ ਨੂੰ ਬਾਹਰੋਂ ਰੋਕਣ ਦੀ ਖੇਚਲ ਕਰੋ, ਪੂਰਾ ਧਿਆਨ ਸ਼ਬਦ ਔਰ ਵਿਚਾਰ ਵਿੱਚ ਦਿਓ। ਗੱਲ ਸਮਝ ਤਦੇ ਆਉਂਦੀ ਹੁੰਦੀ ਹੈ ਹੋਰ ਪਾਸਿਓਂ ਖਿਆਲ ਨੂੰ ਰੋਕ ਕੇ ਉਸ ਗੱਲ ਵੱਲ ਧਿਆਨ ਦਿੱਤਾ ਜਾਵੇ ਤਾਂ। ਇਸੀ ਤਰ੍ਹਾਂ ਹਰੀ ਜਸ ਔਰ ਗੁਰੂ ਬਾਬਾ ਜੀ ਦੀ ਸਿੱਖਿਆ ਤਦੇ ਸਮਝ ਦੇਵੇਗੀ ਜਦੋਂ ਖਿਆਲ ਨੂੰ ਹੋਰ ਪਾਸਿਓਂ ਰੋਕ ਕੇ ਪੂਰਾ ਪੂਰਾ ਧਿਆਨ ਇੱਧਰ ਦਿੱਤਾ ਜਾਏ। ਕਈ ਦਿਨ ਤੋਂ ਆਪ ਸੁਣ ਰਹੇ ਹੋ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਸੁਣਿਓ ਮੇਰੇ ਮੀਤਾ ਮਹਿਮਾ ਸਾਧੂਆਂ ਦੇ ਸੰਗ, ਸੁਣਿਓ ਵਾਂਗੂ ਸਮਝੋ ਤੰਬੂ ਹੀ ਲੱਗਿਆ ਹੋਇਆ। ਮਾੜੀ ਮੋਟੀ ਬਾਰਿਸ਼ ਵੀ ਉੱਥੇ ਅਸਰ ਨਹੀਂ ਕਰਦੀ। ਇਸ ਕਿਸਮ ਦਾ ਬਣਿਆ ਹੋਇਆ ਹੈ, ਉੱਚੇ ਟਿੱਬੇ 'ਤੇ ਹੈ, ਸਾਫ਼ ਸੁਥਰਾ ਥਾਂ ਹੈ। ਗੁਰੂ ਜੀ ਨੇ ਉੱਥੇ ਆਸਣ ਲਗਾ ਦਿੱਤਾ ਮਰਦਾਨਿਆਂ, ਇਹ ਥਾਂ ਬੜਾ ਸੋਹਣਾ। ਉਹਨੇ ਆਖਿਆ ਹਾਂ ਗਰੀਬ ਨਾਲ ਬੜਾ ਚੰਗਾ। ਸੋ ਮਰਦਾਨਾ ਕੀਰਤਨ ਕਰਨ ਲੱਗ ਪਿਆ, ਭਾਈ ਬਾਲਾ ਗੁਰੂ ਬਾਬਾ ਜੀ ਨੂੰ ਚਮਰ ਕਰਨ ਲੱਗ ਪਿਆ। ਗੁਰੂ ਜੀ ਨੇਤਰ ਮੀਟ ਕੇ ਸਮਾਧ ਸਥਿਤ ਹੋ ਕੇ ਹਰੀ ਜਸ ਸੁਣਨ ਲੱਗ ਪਿਆ। ਇਤਨੇ ਨੂੰ ਸੂਰਜ ਛਪਾ ਦਾ ਵਕਤ ਹੋਇਆ। ਨਜ਼ਦੀਕ ਦਾ ਇੱਕ ਜਿਹੜਾ ਟਾਊਨ ਸੀ, ਛੋਟਾ ਜਿਹਾ ਕੋਈ ਕਸਬਾ, ਉੱਥੇ ਦਾ ਇੱਕ ਦੁਕਾਨਦਾਰ ਦੁਕਾਨ ਬੰਦ ਕਰਕੇ ਬਾਹਰ ਤਿੰਨ ਤੁਰਨ ਵਾਸਤੇ ਨਿਕਲਿਆ। ਉਹ ਦਰਾ ਨਿਕਲਿਆ ਜਿੱਧਰ ਕੀਰਤਨ ਹੋ ਰਿਹਾ ਸੀ, ਗੁਰੂ ਬਾਬਾ ਜੀ ਦੇ ਦਰਸ਼ਨ ਕੀਤੇ, ਆ ਕੇ ਨਮਸਕਾਰ ਕੀਤੀ, ਬੈਠ ਗਿਆ, ਗੁਰੂ ਜੀ ਦੇ ਦਰਸ਼ਨ ਕੀਤੇ, ਕੀਰਤਨ ਸੁਣਿਆ। ਮਨ ਨੂੰ ਅੱਜ ਉਹ ਠੰਡ, ਉਹ ਸ਼ਾਂਤੀ ਨਸੀਬ ਹੋਈ ਜਿਹੜੀ ਕਦੇ ਸਾਰੀ ਜ਼ਿੰਦਗੀ ਵਿੱਚ ਨਹੀਂ ਸੀ ਹੋਈ। ਇਸ ਕਰਕੇ ਜਦੋਂ ਸਮਾਪਤੀ ਹੋਈ ਕੀਰਤਨ ਦੀ, ਪੁੱਛਣ ਲੱਗਾ ਭੋਜਨ ਪਾਣੀ ਦੀ ਬਾਬਤ ਦੱਸੋ, ਸਾਰੀ ਗੱਲ ਮਰਦਾਨੇ ਨੇ ਖੋਲ੍ਹ ਕੇ ਦੱਸੀ। ਗੁਰੂ ਨਾਨਕ ਜੀ ਹਨ, ਮੇਰਾ ਨਾਮ ਮਰਦਾਨਾ ਹੈ, ਇਹ ਭਾਈ ਬਾਲਾ ਹੈ। ਗੁਰੂ ਨਾਨਕ ਜੀ ਕਿਸੇ ਨੂੰ ਸਵਾਲ ਤਾਂ ਪਾਉਂਦੇ ਨਹੀਂ, ਜੋ ਕਿ ਪ੍ਰੇਮੀ ਪ੍ਰੇਮ ਕਰੇ ਉਹਦਾ ਪ੍ਰੇਮ ਪੂਰਾ ਕਰਨੇ, ਭੋਜਨ ਪਾਣੀ ਪ੍ਰੇਮੀ ਲੈ ਆਉਂਦੇ। ਇਉਂ ਕਰਕੇ ਉਸਨੇ ਉਸੀ ਵਕਤ ਜਾ ਕੇ ਪਹਿਲਾਂ ਤਾਂ ਭੋਜਨ ਲਿਆਂਦਾ, ਭੋਜਨ ਛਕਾਇਆ, ਫਿਰ ਰੋਜ਼ ਹੀ ਉਸਨੇ ਨਿਯਮ ਬਣਾ ਲਿਆ, ਸੁਖਤੇ ਹੀ ਦੁਕਾਨ ਬੰਦ ਕਰਨੀ, ਭੋਜਨ ਪਾਣੀ ਵਗੈਰਾ ਲੈ ਜਾਣਾ, ਕੁਛ ਜਾ ਕੇ ਹਰੀ ਕੀਰਤਨ ਸੁਣਨਾ, ਭੋਜਨ ਵਗੈਰਾ ਛਕਾ ਕੇ ਸ਼ਾਮ ਨੂੰ ਫਿਰ ਵਾਪਸ ਆਉਣਾ। ਉਹਦਾ ਇੱਕ ਗੁਆਂਢੀ ਹੋਰ ਦੁਕਾਨਦਾਰ ਸੀ, ਉਹ ਪੁੱਛਣ ਲੱਗਿਆ ਕੀ ਗੱਲ ਹੈ, ਰੋਜ਼ ਹੀ ਦੁਕਾਨ ਬੰਦ ਕਰਕੇ ਚਲੇ ਜਾਣ, ਅੱਜ ਕੱਲ੍ਹ ਮੰਗੂ ਵਕਤ ਨਹੀਂ ਸਨ ਉਹ ਦੁਕਾਨਾਂ ਦੇ ਬੰਦ ਹੋਣ ਦੇ, ਖੁੱਲ੍ਹਣ ਦੇ। ਉਦੋਂ ਤਾਂ ਕਹਿੰਦੇ ਹੁੰਦੇ ਸਭ ਤੋਂ ਪਹਿਲਾਂ ਦੁਕਾਨ ਖੋਲ੍ਹੇ, ਸਭ ਤੋਂ ਪਿੱਛੋਂ ਬੰਦ ਕਰੇ, ਉਹ ਦੁਕਾਨਦਾਰ ਜਿਹੜਾ ਹੈ ਕੁਛ ਕਮਾਉਂਦਾ। ਕਿਉਂ ਕਿਉਂ ਕਰਕੇ ਦੁੱਖੋਂ ਦਾ ਗੁਆਂਢੀ ਕਹਿਣ ਲੱਗੇ, ਕਿੱਥੇ ਜਾਣਾ ਹੁੰਦਾ, ਰੋਜ਼ ਇਸ ਵਕਤ ਦੁਕਾਨ ਬੰਦ ਕਰ ਜਾਣਾ ਹੈ, ਇਉਂ ਕਿਵੇਂ ਗੁਜ਼ਾਰਾ ਚੱਲੂ ਤੇਰਾ। ਕਹਿਣ ਲੱਗਾ ਬਈ ਬਾਹਰ ਤਿੰਨ ਸੰਤ ਉੱਤਰੇ ਹੋਏ, ਤੂੰ ਮੀਰਤ ਦੇ ਫਾਸਲੇ 'ਤੇ, ਸੋ ਇੱਕ ਨਾਮ ਦਾ ਨਾਂ ਗੁਰੂ ਨਾਨਕ ਜੀ ਹੈ, ਗੁਰੂ ਅਵਤਾਰ ਹਨ, ਮਾਨੋ ਈਸ਼ਵਰ ਨੇ ਅਵਤਾਰ ਧਾਰਨ ਕੀਤਾ ਸੰਸਾਰ ਦੇ ਉਧਾਰ ਵਾਸਤੇ, ਦੋ ਉਹਨਾਂ ਦੇ ਸੇਵਕ ਹਨ, ਉਹਨਾਂ ਦੇ ਕੀਰਤਨ ਸੁਣ ਕੇ ਦਰਸ਼ਨ ਕਰਕੇ ਮਨ ਨੂੰ ਸ਼ਾਂਤੀ ਨਸੀਬ ਹੁੰਦੀ। ਇਹੋ ਜਿਹੀ ਠੰਡ ਸ਼ਾਂਤੀ ਕਦੇ ਵੀ ਮੈਨੂੰ ਨਸੀਬ ਨਹੀਂ ਹੋਈ ਸਾਰੀ ਜ਼ਿੰਦਗੀ ਵਿੱਚ, ਜੀ ਉੱਥੇ ਨਸੀਬ ਹੁੰਦੀ ਹੈ। ਇਸ ਕਰਕੇ ਕੁਛ ਨੂੰ ਕੁਛ ਭੋਜਨ ਵਗੈਰਾ ਬਣਾ ਕੇ ਲੈ ਜਾਂਦੇ ਜੋ ਸਰਦਾ ਪੁਰਦਾ ਹੈ, ਔਰ ਦਰਸ਼ਨ ਕਰੀ ਦੇਣ, ਕੀਰਤਨ ਸੁਣੀ ਦਾ ਹੈ, ਕੁਛ ਬਚਨ ਸੁਣੀ ਦੇਣ, ਭੋਜਨ ਪਾਣੀ ਛਕਾ ਕੇ ਸੇਵਾ ਕਰਕੇ ਵਾਪਸ ਆ ਜਾਂਦਾ। ਇਹ ਸੁਭਾਅ ਬਣ ਗਿਆ ਹੈ, ਕਿਉਂ ਮੈਂ ਸੁਖਤੇ ਦੁਕਾਨ ਬੰਦ ਕਰਕੇ ਜਾਂਦਾ ਹੁਣ। ਇਹ ਸੁਣ ਕੇ ਗੁਆਂਢੀ ਕਹਿਣ ਲੱਗਾ, ਜਿੱਥੇ ਤੂੰ ਜਾਣਾ ਮੈਨੂੰ ਵੀ ਲੈ ਜਾਇਆ ਕਰ, ਜੇ ਉੱਥੇ ਇੰਨੀ ਸ਼ਾਂਤੀ ਹੈ, ਇੰਨਾ ਸੁੱਖ ਹੈ, ਇੰਨੀ ਠੰਡ ਹੈ ਮਨ ਦੀ, ਤਾਂ ਮੈਨੂੰ ਵੀ ਲੈ ਜਾ, ਤੇ ਵੱਡਾ ਸੁੱਖ ਤਾਂ ਇਹੀ ਮੰਨਦੇ ਨੇ ਦੁਨੀਆਂ ਦੇ ਲੋਕ। ਉਹ ਕਹਿੰਦੇ ਤੇਰੇ ਵਾਸਤੇ ਕਿਹੜਾ ਰੋਕ ਹੈ, ਇਹ ਤਾਂ ਇਹੋ ਜਿਹਾ ਥਾਂ ਹੈ, ਬਹਿ ਜਹਿੰਦਰ ਆਪਤ ਜਾਤ ਹੈ, ਹਟਕੇ ਨਾ ਹੀ ਸੋਏ, ਸੋਧਰ ਕੈਸੇ ਛੋਟੀ ਜੋਧਾ ਐਸਾ ਹੋਏ। ਹਾਂ, ਉੱਥੋਂ ਕੋਈ ਰੁਕਾਵਟ ਥੋੜ੍ਹਾ, ਜਿੰਦੇ ਥੋੜ੍ਹੋ ਲੱਗੇ ਹੋਏ ਆ, ਜਿਹੋ ਜਿਹੀ ਭਾਵਨਾ ਨਾਲ ਕੋਈ ਜਾਂਦਾ ਵੈਸਾ ਫਲ ਪ੍ਰਾਪਤ ਕਰਦਾ ਹੈ, ਤੂੰ ਚੱਲ, ਤੇਰੇ ਵਾਸਤੇ ਕੋਈ ਰੋਕ ਨਹੀਂ। ਉਸਨੇ ਵੀ ਅੱਜ ਦੁਕਾਨ ਬੰਦ ਕਰ ਦਿੱਤੀ, ਚੱਲ ਪਏ। ਪਰ ਚੰਗੇ ਭਾਗਾਂ ਤੋਂ ਮੈਂ ਸਾਹਸ ਅਤੇ ਸਤਸੰਗ ਵਿੱਚ ਹਰੀ ਜਸ ਨਸੀਬ ਨਹੀਂ ਹੁੰਦਾ। ਹਾਂ, ਮਾੜੇ ਕੰਮ ਰੁਕਾਵਟ ਪਾਉਂਦੇ ਨੇ, ਕਿਵੇਂ ਰੁਕਾਵਟ ਪਾਉਂਦੇ ਨੇ, ਮੂਹਰੇ ਉੱਤੇ ਰੋਕਦੇ ਨਹੀਂ, ਮਨ ਨੂੰ ਹੀ ਕਈ ਤਰੀਕੇ ਸਿਰ ਪ੍ਰੇਰ ਦਿੰਦੇ ਹਨ, ਉੱਥੇ ਜਾ ਕੇ ਕੀ ਲੈਣਾ ਹੈ, ਕੀ ਹੈ, ਇਹ ਤਾਂ ਖੁਸ਼ਕ ਮਾਰਗ ਹੈ, ਇਹੋ ਜਿਹੇ ਕਈ ਕੁ ਮਨ ਦੇ ਵਿੱਚ ਕੁਤਰਕਾਂ ਪੈਦਾ ਹੋ ਕੇ ਉੱਥੋਂ ਮਨ ਰੁਕ ਜਾਂਦਾ ਹੈ। ਉਹਦੇ ਚਿੱਤ ਵਿੱਚ ਖਿਆਲ ਆਇਆ, ਰਸਤੇ ਜਾਂਦੇ ਜਾਂਦਿਆਂ, ਚੱਲ ਕੀ ਹੈ, ਸਾਧਾ ਸੰਤਰ 'ਤੇ ਕੀ ਲੈਣਾ, ਚਾਰ ਦਿਨ ਐਸ਼ੋ ਇਸ਼ਤ ਨਾਲ ਗੁਜ਼ਾਰੀਏ, ਆ ਇੱਥੇ ਚੱਲ ਕੇ ਵਿਸ਼ਵਾਦ ਮਕਾਨ ਉੱਤੇ ਚੱਲਦੇ ਹਾਂ। ਉਹ ਬੁਰੇ ਪਾਸੇ ਜਾਣ ਲੱਗ ਪਿਆ, ਉਹ ਪ੍ਰੇਮੀ ਗੁਰੂ ਦਾ ਉੱਥੇ ਰੋਜ਼ ਜਾਂਦਾ ਹੈ। ਦੋਨਾਂ ਦਾ ਦੁਕਾਨ ਇੱਕੋ ਵਕਤ ਬੰਦ ਕਰਦੇ ਹਨ, ਪਰ ਰਸਤੇ ਹੋਰ ਹਨ। ਇੱਕ ਦਾ ਮਾਰਗ ਸੁਮਾਰਗ ਹੈ, ਗੁਰਮੁਖ ਮਾਰਗ ਹੈ, ਦੂਜੇ ਦਾ ਮਨਮੁਖ ਮਾਰਗ ਹੈ, ਬੁਰੇ ਪਾਸੇ ਜਾਂਦਾ ਹੈ। ਦੋਨਾਂ ਦਾ ਫਲ ਪਹਿਲਾਂ ਤਾਂ ਭਾਵੇਂ ਨਹੀਂ ਪਤਾ ਲੱਗਦਾ। ਜਿਸ ਵਕਤ ਬੀਜ ਬੀਜਿਆ ਜਾਂਦਾ ਜ਼ਮੀਨ ਵਿੱਚ, ਉਸੀ ਵਕਤ ਤਾਂ ਨਹੀਂ ਕੁਛ ਫਲ ਦੇ ਦਿੰਦਾ, ਹੌਲੀ 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 ਉਸਨੇ ਫਲ ਦੇਣਾ। ਦਰਖਤ ਨੇ ਵੱਡਾ ਹੋਣਾ, ਵੱਡਾ ਹੋ ਕੇ ਫਿਰ ਉਸਨੂੰ ਸਮਾਂ ਪਾ ਕੇ ਫਲ ਲੱਗਣ ਲੱਗਣੇ ਹਨ। ਇਸੀ ਤਰ੍ਹਾਂ ਹੀ ਕਰਮ ਜਿਹੜਾ ਹੈ ਕੁਛ ਸਮਾਂ ਪਾ ਕੇ ਫਲ ਦਿੰਦਾ ਹੈ, ਚੰਗਾ ਹੈ ਜਾਂ ਮਾੜਾ ਹੈ। ਚੰਗੇ ਕਰਮ ਦਾ ਫਲ ਅਵਸ਼ ਸੁੱਖ ਮਿਲਣਾ ਹੈ, ਬੁਰੇ ਦਾ ਅਵਸ਼ ਹੀ ਦੁੱਖ ਮਿਲਣਾ। ਸੋ ਇਉਂ ਕਰਕੇ ਇਉਂ ਕਈ ਦਿਨ ਜਾਂਦਿਆਂ ਜਦੋਂ ਹੋ ਗਏ, ਇੱਕ ਦਿਨ ਮੁੜੇ ਆਉਂਦਿਆਂ ਮੈਂ ਜਾਂਦਿਆਂ ਉਹਨਾਂ ਵਿਚਾਰ ਕੀਤੀ ਵੀ ਕਿਹੜੇ ਵੇਲੇ ਮੁੜਦਾ ਹੁੰਦਾ ਤੂੰ। ਗੁਰਮੁਖ ਨੂੰ ਪੁੱਛਣ ਲੱਗਿਆ ਮਨਮੁਖ, ਕਹਿਣ ਲੱਗਾ ਕੁਛ ਰਾਤ ਹੋ ਜਾਂਦੀ ਹੈ, ਘਰ ਵੀ ਉਹਨਾਂ ਦੇ ਨੇੜੇ ਨੇੜੇ ਹੀ ਸਨ। ਕਹਿਣਗੇ ਚੰਗਾ, ਜੇਕਰ ਤੂੰ ਪਹਿਲਾਂ ਆ ਗਿਆ ਇਹ ਦਰਖਤ ਦੇ ਹੇਠਾਂ ਪਹਿਲਾਂ ਤੂੰ ਬਹਿ ਜੀ, ਮੈਂ ਪਹਿਲਾਂ ਮੈਂ ਪਹਿਲਾਂ ਬਹਿ ਜਾਂਦਾ। ਉਹਨਾਂ ਨੇ ਇਹ ਆਪਣਾ ਵਿਚਾਰ ਪਰਪੱਕ ਕਰ ਲਿਆ। ਗੁਰੂ ਕਾ ਸਿੱਖ ਉਹ ਪ੍ਰੇਮੀ ਦਾ ਪ੍ਰਸ਼ਾਦ ਭੋਜਨ ਪਾਣੀ ਲੈ ਕੇ ਉੱਥੇ ਪਹੁੰਚ ਗਿਆ, ਦਰਸ਼ਨ ਕੀਤੇ, ਕੀਰਤਨ ਸੁਣਿਆ, ਭੋਜਨ ਪਾਣੀ ਛਕਾ। ਇਹ ਜਿੱਥੇ ਜਾਂਦਾ ਹੁੰਦਾ ਸੀ ਜਿਸ ਮਕਾਨ 'ਤੇ, ਉਹਦਾ ਅੱਜ ਦਰਵਾਜ਼ਾ ਬੰਦ ਜਿੰਦਾ ਲੱਗਿਆ, ਉਹ ਹੈ ਨਹੀਂ। ਸੋ ਉਦਾਸ ਹੋ ਕੇ ਮੁੜਿਆ ਆਇਆ। ਇਹਨਾਂ ਨੇ ਇਹ ਵਾਅਦਾ ਕੀਤਾ ਸੀ ਘਰ ਨੂੰ ਵੀ ਇਕੱਠੇ ਚੱਲਾਂਗੇ, ਤੂੰ ਪਹਿਲਾਂ ਆ ਗਿਆ ਤੂੰ ਇੱਥੇ ਬਹਿ ਜੀ, ਮੈਂ ਆ ਗਿਆ ਮੈਂ ਬਹਿ ਜਾਵਾਂਗਾ। ਉਹ ਉੱਥੇ ਬਹਿ ਗਿਆ ਆ ਕੇ। ਚਿੱਤ ਕੁਛ ਉਦਾਸ ਹੈ, ਉਦਾਸ ਆਦਮੀ ਜਾਂ ਉਂਗਲਾਂ ਦੀਆਂ ਗੰਢਾਂ ਭੰਨਦਾ ਹੈ ਜਾਂ ਡੱਕੇ ਤੋੜਦਾ ਹੈ, ਜ਼ਮੀਨ ਫਰੋੜਦਾ, ਇਹੋ ਜਿਹੀਆਂ ਹਰਕਤਾਂ ਕਰਿਆ ਕਰਦਾ। ਉਸਨੇ ਜ਼ਮੀਨ ਫਰੋਣੀ ਸ਼ੁਰੂ ਕਰ ਦਿੱਤੀ ਮਨਮੁੱਖ ਨੇ। ਜ਼ਮੀਨ ਫਰੋਲਦਿਆਂ ਫਰੋਲਦਿਆਂ ਉਹਨੇ ਇੱਕ ਬੁਕਚਾ ਲੱਭ ਗਿਆ, ਖੋਲ੍ਹ ਕੇ ਦੇਖਿਆ ਤਾਂ ਉਹ ਸਾਰਾ ਕੋਇਲਾ ਨਾ ਭਰਿਆ, ਇੱਕੋ ਦੇ ਵਿੱਚ ਮੋਹਰ ਸੋਨੇ ਦੀ। ਬਹੁਤ ਖੁਸ਼ ਹੋ ਗਿਆ ਵੀ ਮੋਹਰ ਲੱਭ ਗਈ। ਇਹ ਤਾਂ ਸੁਭਾਅ ਹੈ, ਜਬ ਕੁਛ ਪਾਵੇ ਤਾਂ ਗਰਵ ਕਰਦਾ ਹੈ, ਮਾਇਆ ਗਈ ਤਾਂ ਰੋਵਣ ਲੱਗਦਾ ਹੈ। ਸਯੋਂ ਇਤਨੇ ਨੂੰ ਉਹ ਗੁਰੂ ਕਾ ਪ੍ਰੇਮੀ ਵੀ ਲੰਗੜਾਉਂਦਾ ਆਉਂਦਾ ਹੈ। ਰਸਤੇ ਦੇ ਵਿੱਚ ਉਹਦੇ ਪੈਰ 'ਚ ਕੋਈ ਕੰਡਾ ਲੱਗਿਆ, ਸੂਲ ਲੱਗੀ ਬੜੀ ਤਕੜੀ। ਸੋ ਲੰਗੜਾਉਂਦਾ ਲੰਘ ਮਾਰਦਾ ਆਉਂਦਾ, ਕਹਿਣਾ ਕੀ ਗੱਲ ਹੈ ਲੰਘ ਮਾਰਦਾ ਹੈ? ਕਹਿਣਗੇ ਵੀ ਪੈਰ ਵਿੱਚ ਕੰਡਾ ਲੱਗਿਆ। ਕਹਿੰਦਾ ਇਹੀ ਫੜ ਲਿਆ ਸਾਰਾ ਸੰਤਾਂ 'ਤੇ ਜਾਣ ਦਾ, ਦੇਹ ਮੈਨੂੰ ਮੋਹਰ ਲੱਭੀ ਹੈ। ਇਹੋ ਜਿਹੇ ਲੋਕ, ਇਹੋ ਜਿਹੇ ਮਗਤ, ਇਹ ਟੀਚਰੀ ਜੇ ਬੜੇ ਹੁੰਦੇ, ਬੜੀਆਂ ਗੱਲਾਂ ਮਨਾਉਂਦੇ। ਇਉਂ ਕਦੇ ਕਹਿੰਦਾ ਮੈਨੂੰ ਮੋਹਰ ਲੱਭੀ ਹੈ, ਮੈਂ ਨਾਲੇ ਦੂਜੇ ਪਾਸੇ ਜਾਂਦਾ ਸੀ, ਮੈਂ ਖੁਸ਼ ਰਸਤੇ ਜਾ ਕੇ ਕੀ ਲਿਆ, ਪੈਰ ਹੀ ਕੜਵਾਏ ਕੰਡਿਆਂ ਨਾਲ। ਗੁਰਮੁਖੀ ਕਹਿਣ ਲੱਗਾ, ਸਾਰੇ ਗ੍ਰੰਥਾਂ 'ਚ ਲਿਖਿਆ, ਸਾਰੇ ਸਤਿਪੁਰਸ਼ ਕਹਿੰਦੇ, ਰਿਸ਼ੀ ਮੁਨੀ ਅਵਤਾਰ ਕਹਿੰਦੇ ਹਨ, ਜੇ ਸਮਾਰਗ ਚੱਲੇ ਆਦਮੀ ਉਹਦੇ ਪਿਛਲੇ ਪਾਪ ਕਰਮ ਨਸ਼ਟ ਹੋ ਕੇ ਦੁੱਖਾਂ ਦੀ ਨਿਵਿਰਤੀ ਹੁੰਦੀ, ਜੇ ਆਦਮੀ ਬੁਰੇ ਪਾਸੇ ਚੱਲੇ ਉਹਦੇ ਪਿਛਲੇ ਪੁੰਨ ਨਸ਼ਟ ਹੋ ਕੇ ਉਹਨੂੰ ਦੁੱਖਾਂ ਦੀ ਪ੍ਰਾਪਤੀ ਹੁੰਦੀ। ਇਹ ਅਸੂਲ ਦੀ ਗੱਲ ਹੈ। ਸਯੋਂ ਕਰਕੇ ਆਪਾਂ ਨਹੀਂ ਜਾਣਦੇ ਇਹ ਕੀ ਕਾਰਨ ਹੈ। ਕੱਲ੍ਹ ਆਪਾਂ ਚੱਲ ਕੇ ਸੰਤਾਂ ਤੋਂ ਪੁੱਛਾਂ, ਦੂਜੇ ਦਿਨ ਉਹ ਵੀ ਆ ਗਿਆ ਨਾਲੇ ਪੁੱਛਣ ਵਾਸਤੇ ਵੀ ਮੈਨੂੰ ਮੋਹਰ ਲੱਭੀ ਹੈ, ਬੁੱਚਾ ਭਰਿਆ ਕੋਇਲਿਆਂ ਦਾ, ਇਹਦੇ ਲੱਗ ਗਿਆ ਕੰਡਾ, ਇਹ ਕੀ ਕਾਰਨ? ਹੁਣ ਦੋਵੇਂ ਆ ਗਏ। ਕੀਰਤਨ ਦੀ ਸਮਾਪਤੀ ਤੋਂ ਬਾਅਦ ਉਹ ਪ੍ਰੇਮੀ ਨੇ, ਗੁਰਮੁਖ ਨੇ ਅਰਜ਼ ਕੀਤੀ, ਗਰੀਬ ਨਵਾਜ਼ ਇਹ ਆਦਮੀ ਮੇਰਾ ਗੁਆਂਢੀ ਹੈ, ਦੁਕਾਨਦਾਰ ਵੀ ਅਤੇ ਘਰ ਵੀ ਸਾਡੇ ਇਕੱਠੇ ਇਕੱਠੇ ਹਾਂ ਗੁਆਂਢੀ ਹਾਂ, ਅਤੇ ਇਹ ਬੁਰੇ ਪਾਸੇ ਜਾਂਦਾ ਸੀ, ਰੋਜ਼ ਮੈਂ ਆਪਦੇ ਦਰਸ਼ਨ ਕਰਨ ਆਉਂਦਾ ਸੀ, ਜਿਹੋ ਜਿਹੀ ਆਪ ਸੇਵਾ ਕਰਵਾਉਂਦੇ ਕੋਈ ਜੀ ਇਹ ਹੁੰਦੀ ਸੀ, ਤਾਂ ਰਾਤ ਮੇਰੇ ਜਾਂਦਿਆਂ ਪੈਰ ਵਿੱਚ ਕੰਡਾ ਲੱਗਿਆ, ਇਹਨੂੰ ਇੱਕ ਬੁਕਚਾ ਲੱਭ ਗਿਆ, ਕੋਇਲਾਂ ਦਾ ਬੜਾ ਇੱਕੋ ਦੇ ਵਿੱਚ ਮੋਹਰ। ਮੈਨੂੰ ਇਹ ਮਾਹੌਲ ਟਿੱਚਣਾ ਕਰਦਾ, ਕਹਿੰਦਾ ਮੈਨੂੰ ਮੋਹਰ ਲੱਭ ਗਈ ਹੈ, ਹਾਲਾਂਕਿ ਬੁਰੇ ਪਾਸੇ ਜਾਂਦਾ ਸੀ, ਤੇਰੇ ਪੈਰ ਵਿੱਚ ਕੰਡਾ ਲੱਗਿਆ ਹੈ, ਕੀ ਫਲ ਉਠਾਇਆ? ਆਪ ਕਿਰਪਾ ਕਰਕੇ ਦੱਸੋ, ਅਸੀਂ ਤਾਂ ਅੰਨੇ ਲੋਕ ਹਾਂ, ਸਾਨੂੰ ਕੁਛ ਪਤਾ ਨਹੀਂ ਇਹ ਕੀ ਕਾਰਨ ਹੈ। ਗੁਰੂ ਜੀ ਕਹਿਣ ਲੱਗੇ, ਦੱਸੋ ਪ੍ਰੇਮੀ, ਤੁਹਾਨੂੰ ਪਿਛਲੇ ਜਨਮ ਦਾ ਕੁਛ ਪਤਾ? ਨਹੀਂ ਮਹਾਰਾਜ, ਕਹਿੰਦੇ ਕੋਈ ਪਤਾ ਨਹੀਂ। ਜੇ ਪਤਾ ਨਹੀਂ ਤਾਂ ਤੁਸੀਂ ਫੈਸਲਾ ਕੀ ਦੇ ਸਕਦੇ ਹੋ? ਇਹ ਕਹਿੰਦਾ ਹੈ ਉਲਟਾ ਦਰਸ਼ਨ ਮੈਂ ਪੁੱਛੋ ਪਿਛਲੇ ਜਨਮ ਦੀ ਬਾਪ, ਕਹਿੰਦਾ ਕੁਛ ਪਤਾ ਨਹੀਂ। ਗੁਰੂ ਜੀ ਕਹਿਣ ਲੱਗੇ, ਇਹਨੇ ਪਿਛਲੇ ਜਨਮ ਦੇ ਵਿੱਚ ਇੱਕ ਮੋਹਰ ਦਾਨ ਕੀਤੀ ਸੀ, ਹਜ਼ਾਰ ਮੋਹਰ ਮਿਲਣੀ ਸੀ ਇਹਨੂੰ, ਬੁਕਚਾ ਭਰਿਆ ਮਿਲਣਾ ਸੀ, ਕਿਉਂਕਿ ਜ਼ਮੀਨ ਵਿੱਚ ਇੱਕ ਬੀਜ ਬੀਜਦਾ ਹੈ ਜ਼ਮੀਂਦਾਰ, ਕਿਤਨਾ ਕਈ ਗੁਣਾ ਹੋ ਕੇ ਫਲੀਭੂਤ ਹੁੰਦਾ, ਕਿਤਨੇ ਦਾਣੇ ਬਣ ਜਾਣੇ ਇੱਕ ਦਾਣੇ ਦੇ। ਇਸੇ ਤਰ੍ਹਾਂ ਹੀ ਦਾਨ ਕੀਤਾ ਵੀ ਫਲੀਭੂਤ ਹੁੰਦਾ, ਕਿਤੇ ਦਹਿ ਤੁਸੀਂ ਦੁਨੀਆ 70 ਆਖਰ ਦੱਸਦੇ ਹਨ, ਕਿਤੇ ਹਜ਼ਾਰ ਗੁਣਾ ਫਲੀਭੂਤ ਹੁੰਦਾ ਹੈ। ਜਿਹੋ ਜਿਹੇ ਚੰਗੇ ਥਾਂ ਲੱਗ ਉਹਨਾਂ ਜ਼ਿਆਦਾ ਫਲੀਭੂਤ ਹੁੰਦਾ ਹੈ। ਜਿਵੇਂ ਜ਼ਮੀਨ ਵਿੱਚ ਜਿਹੜਾ ਕੱਲੇ ਵਿੱਚ ਬੀਜ ਵੀ ਜਾਵੇ ਵਿੱਚ ਉੱਗਦਾ ਨਹੀਂ, ਜਾਂ ਚੰਗੀ ਨਿਆਈ ਵਿੱਚ ਬੀਜੇ ਉੱਤੇ ਕਿਤਨਾ ਗੁਣਾ ਜ਼ਿਆਦਾ ਉੱਗਦਾ ਹੈ। ਕਿਉਂ ਜਿੰਨਾ ਚੰਗੇ ਥਾਈ ਲੱਗੇ ਉਹਨਾਂ ਜ਼ਿਆਦਾ ਫਲੀਭੂਤ ਹੁੰਦਾ ਹੈ। ਇਹਨੇ ਪਿਛਲੇ ਜਨਮ ਦੇ ਵਿੱਚ ਇੱਕ ਮੋਹਰ ਦਾਨ ਕੀਤੀ ਸੀ, ਇਹਨੂੰ ਬੁਕਚਾ ਭਰਿਆ ਮੋਹਰਾਂ ਨੇ ਹਜ਼ਾਰ ਮੋਹਰ ਲੈਣੀ ਸੀ, ਪਰ ਇਹ ਚੂੰਕਿ ਬੁਰੇ ਪਾਸੇ ਜਾਂਦਾ ਰਿਹਾ, ਪਾਪ ਰੂਪੀ ਅੱਗ ਦੇ ਵਿੱਚ ਉਹ ਮੋਹਰਾਂ ਫੁੱਕ ਫੁੱਕ ਕੇ ਕੋਇਲੇ ਬਣ ਗਏ। ਜੇ ਅੱਜ ਦੇ ਦਿਨ ਵੀ ਜਾ ਆਉਂਦਾ, ਆਹ ਜਿਹੜੀ ਲੱਭੀ ਹੈ ਇਹ ਵੀ ਨਾ ਸੀ ਲੱਭਣੀ, ਇਹ ਵੀ ਕੋਇਲਾ ਬਣ ਜਾਣਾ। ਇਹ ਤਾਂ ਇਹਦੇ ਪਿਛਲੇ ਕਰਮਾਂ ਦਾ ਫਲ, ਕਿਉਂ ਸਮਝ, ਪਿਛਲੇ ਪਾਪ ਕਰਮਾਂ ਦਾ ਫਲ, ਯਾਨੀ ਇਸ ਸਮੇਂ ਦੇ ਪਾਪ ਕਰਮਾਂ ਦਾ ਫਲ, ਪਿਛਲੇ ਪੁੰਨਾਂ ਨੂੰ ਨਸ਼ਟ ਕਰ ਲਿਆ ਇਸਨੇ। ਤੈਂ ਪਿਛਲੇ ਜਨਮ ਤੈਨੂੰ ਕੋਈ ਇਹੋ ਜਿਹਾ ਕਰਮ ਹੋਇਆ ਸੀ, ਤੈਂ ਸੂਲੀ ਚੜ੍ਹਨਾ ਸੀ, ਤਾਂ ਤੂੰ ਚੁੱਕੇ ਸੇਵਾ ਕਰਦਾ ਸੀ, ਸਤਸੰਗ ਕਰਦਾ ਸੀ, ਹਰੀਜਾ ਸੁਣਦਾ ਸੀ, ਤੇਰਾ ਉਹ ਕੈਂਸਲ ਹੋ ਕੇ ਇੱਕ ਸੂਲ ਦੁਆਰਾ ਹੀ ਛੁਟਕਾਰਾ ਹੋ ਗਿਆ, ਵਰਨਾ ਤੈਂ ਜ਼ਰੂਰੀ ਸੂਲੀ ਚੜ੍ਹਨਾ ਸੀ। ਕਿਉਂ ਸਤਸੰਗ ਦਾ ਮਹਾਤਮ, ਬੜੇ ਬੜੇ ਕਰਮ ਕੱਟੇ ਜਾਂਦੇ, ਸੂਲੀਆਂ ਦੀਆਂ ਸੂਲਾਂ ਬਣ ਜਾਂਦੀਆਂ, ਛੋਟੇ ਮੋਟੇ ਤਾਂ ਐਵੇਂ ਕੱਟੇ ਜਾਂਦੇ ਹਨ। ਇਸ ਕਰਕੇ ਹੀ ਗੁਰੂ ਜੀ ਇਉਂ ਫਰਮਾਉਂਦੇ ਹਨ, ਸੁਣਿਓ ਮੇਰੇ ਮੀਤਾ ਮੈਂ ਮਨਸਾ ਤੁਮਾਰੇ, ਬਚਣਾ, ਨੇਕੀ ਕਰਨੀ, ਸੇਵਾ ਕਰਨੀ, ਦਾਨ ਕਰਨਾ, ਭਜਨ ਕਰਨਾ, ਭਲਾਈ ਕਰਨੀ, ਆਪਣੀ ਜ਼ਿੰਦਗੀ ਅੱਛੇ ਮਾਰਗ 'ਤੇ ਲਾ ਕੇ ਸਫਲੀ ਕਰਨੀ, ਗੁਰਮਤਿ ਇਹ ਦੱਸ ਰਹੀ ਹੈ। ਸੋ ਉਹਦਾ ਮੂਲ ਮੁੱਦਾ ਸਤਸੰਗ ਦੁਆਰਾ ਇਹ ਅਵਸਥਾ ਦਾ ਪਤਾ ਲੱਗਦਾ, ਸੂਝਬੂਝ ਪ੍ਰਾਪਤ ਹੁੰਦੀ ਹੈ। ਕਿਤਨੇ ਪ੍ਰਸੰਗ ਦੱਸੇ ਜਾਣ, ਹੱਡ ਬੀਤੀਆਂ ਇੱਕ ਸੰਤ, ਹੁਣ ਇਹਨਾਂ ਦਿਨਾਂ ਦੀ, ਪਿਛਲੇ ਦਿਨਾਂ ਦੀ ਗੱਲ, ਸੰਤ ਸੁੰਦਰ ਤੁਰੀ ਹੁੰਦੇ, ਗਿਆਨੀ ਸੁੰਦਰ ਸਿੰਘ ਰਾਮੇਆਣੀਏ, ਉਹਨਾਂ ਦਾ ਜਨਮ ਸੀ ਚੱਪੜ ਸਿੰਘਾਂ ਦਾ, ਚੱਪੜ ਸਿੰਘ ਪਟਿਆਲੇ ਪਾਸ ਹੈ ਇੱਕ, ਸੋ ਉਹਨਾਂ ਦਾ ਤਾਇਆ ਪਟਿਆਲੇ ਚਾਰ ਨੰਬਰ ਪਲਟਨ ਵਿੱਚ ਸੂਬੇਦਾਰ ਸੀ। ਪਟਿਆਲੇ ਸਿੱਖ ਰਿਆਸਤ ਵਿੱਚ ਸਭ ਤੋਂ ਵੱਡੀ ਰਿਆਸਤ ਸੀ। ਚਾਰ ਪਲਟਣਾ, ਦੋ ਰਸਾਲੇ, ਦੋ ਤੋਪਖਾਨੇ, ਇੱਕ ਟਰਾਂਸਪੋਰਟ ਖੱਜਰਬਾਤਰੀ, ਇੰਨਾ ਇਹ ਫੌਜੀ ਮਸਾਲਾ ਹੁੰਦਾ ਸੀ। ਸਵਯੰ ਕਰਕੇ ਚਾਰ ਨੰਬਰ ਪਲਟਨ ਵਿੱਚ ਉਹਦਾ ਤਾਇਆ ਸੂਬੇਦਾਰ ਸੀ, ਇਹ ਸੁੰਦਰ ਸਿੰਘ। ਇਹਦੀ ਉਮਰ ਵੀ ਤਕਰੀਬਨ 17-18 ਸਾਲ ਦੀ। ਜਦੋਂ ਬਾਲਗ ਹੋ ਗਿਆ ਤਦ ਘਾਟ ਚੰਗਾ ਨਰਵਾ ਉਸਨੇ ਫੌਜ ਵਿੱਚ ਭਰਤੀ ਕਰਵਾ ਲਿਆ ਆਪਣੇ ਪਾਸ ਪਲਟਨ। ਸੁਭਾਅ ਬੜਾ ਕਰੜਾ ਸਖਤ ਸੀ ਉਸਦਾ, ਸੁੰਦਰ ਸਿੰਘ। ਸੰਯੋਗ ਕਰਕੇ ਖੈਰ ਪਲਟਨ ਵਿੱਚ ਉਹਨਾਂ ਨੇ ਪਰੇਡ ਪਰੂਡ ਸਿੱਖ ਲਈ। ਜਦੋਂ ਕਿਤੇ ਮੌਕਾ ਮਿਲਣਾ, ਕਈਆਂ ਨਾਲ ਲੜਾਈ ਪੜ੍ਹਾਈ ਕਰਕੇ ਕਈਆਂ ਨੂੰ ਕੁੱਟ ਆਉਣਾ, ਤਕੜਾ ਨਰਵਾ ਸੀ। ਕੁਆਟਰ ਗਾਰਡ ਹੋ ਜਾਣੀ, ਉਹਦਾ ਤਾਇਆ ਸੂਬੇਦਾਰ ਉਸਨੇ ਛੁਡਾ ਲੈਣਾ। ਇਉਂ ਕਈ ਦਫ਼ਾ ਐਸੇ ਮਾਮਲੇ ਹੋਏ। ਉਹ ਸੀ ਸੰਤਾਂ ਦਾ ਸਤਸੰਗੀ। ਉਹਨਾਂ ਦਿਨਾਂ ਦੇ ਵਿੱਚ ਨਾਮ ਧਾਰੀ ਸੀ ਬਾਬਾ ਰਾਮ ਸਿੰਘ ਜੀ ਦਾ, ਉਹਨਾਂ ਦਾ ਸਤਸੰਗੀ ਸੀ, ਉਹ ਸੂਬੇਦਾਰ ਸੀ ਜਿਹੜਾ। ਸੋ ਇਉਂ ਕਰਕੇ ਉਹਨੇ ਸੋਚਿਆ ਵੀ ਇਹ ਮੁੰਡਾ ਰੋਜ਼ ਹੀ ਲੜਾਈ ਪੜ੍ਹਾਈ ਰੱਖਦਾ ਹੈ ਤਾਂ ਮੈਨੂੰ ਵੀ ਬਦਨਾਮ ਕਰਦਾ ਹੈ, ਕਿਤੇ ਐਸਾ ਨਾ ਖੂਨ ਖਰਾਬਾ ਕਰਕੇ ਇਹ ਫਾਹੇ ਚੜ ਜਾਏ, ਇਹ ਤਾਂ ਅੱਛੀ ਗੱਲ ਨਹੀਂ। ਸੰਤ ਮਹਾਤਮਾ ਆਉਂਦੇ ਰਹਿੰਦੇ ਸੀ ਉਹਦੇ ਪਾਸ। ਇੱਕ ਮਹਾਤਮਾ ਆਏ ਸੂਬੇਦਾਰ ਦੇ ਪਾਸ। ਉਸ ਮੌਕੇ ਸੂਬੇਦਾਰ ਕਹਿਣ ਗਿਆ ਉਹਨਾਂ ਮਹਾਤਮਾ ਨੂੰ, ਮਹਾਰਾਜ ਇਹ ਮੁੰਡਾ ਦੇਖੋ ਤਾਂ ਇਹਦੇ ਕਿਹੜੇ ਕਰਮ ਹਨ। ਹੈ ਤਾਂ ਮੇਰਾ ਭਤੀਜਾ, ਮੈਂ ਇਹਨੂੰ ਜਾਣ ਕੇ ਨੌਕਰ ਕਰਾਇਆ ਸੀ, ਇੱਥੇ ਵੀ ਤਕੜਾ ਕਦ ਕਾਠ ਵਾਲਾ ਤਰੱਕੀ ਕਰ ਜਾਏਗਾ, ਪਰ ਇਹ ਤਾਂ ਪਤਾ ਨਹੀਂ ਮੈਨੂੰ ਇਹ ਆਉਂਦੀ ਹੁੰਦੀ ਹੈ ਕਿਸੇ ਨਾ ਕਿਸੇ ਦਿਨ ਬਸ ਜ਼ਰੂਰ ਫਾਹੇ ਚੜਿਆ, ਰੋਜ਼ ਹੀ ਕੜਾਵੜੀ ਮਾਰ ਕੁੱਟ ਕਰਿਆ ਹੁੰਦਾ ਹੈ, ਮਸਾਂ ਛੁਡਾਈਂਦਾ, ਥੋੜ੍ਹਾ ਬਹੁਤਾ ਜਿੰਨਾ ਜ਼ੋਰ ਹੈ ਆਪਣਾ ਉਹਦੇ ਨਾਲ ਆਪਣਾ ਕੰਮ ਸਾਰੀ ਜਾਈਂਦਾ। ਉਹ ਮਹਾਤਮਾ ਥੋੜ੍ਹਾ ਜਿਹਾ ਪਾਮਿਸ਼ਟ ਹੱਥ ਰੇਖਾ ਰੁਖਾ ਦੇਖਣ ਜਾਣਦੇ ਸੀ। ਉਹਨੂੰ ਕਹਿਣ ਲੱਗੇ ਆਵਰੇ ਤੇਰੇ ਰੇਖਾ ਦੇਖਾਂ। ਆਪਣੀ ਜ਼ਬਾਨੀ ਉਹ ਸੰਤ ਸੁੰਦਰ ਸਿੰਘ ਸੁਣਾਉਂਦੀ। ਜਦੋਂ ਅਸੀਂ ਧਰਤੀ 'ਚ ਹੁੰਦੇ ਸੀ ਉੱਥੇ ਸਾਡੇ ਪਾਸ ਕਾਫ਼ੀ ਦੇਰ 'ਤੇ ਮਹੀਨੇ ਰਹੇ ਸੀ, ਆਪਣੀ ਹੱਡ ਬੀਤੀ ਉਹਨਾਂ ਦੀ, ਕਿਵੇਂ ਯਾਨੀ ਕਰਮ ਕੈਂਸਲ ਹੁੰਦੇ ਹਨ। ਸੋ ਕਹਿਣ ਲੱਗੇ ਮੇਰੇ ਹੱਥ ਦੇਖਿਆ ਉਹਨਾਂ ਸੰਤਾਂ ਨੇ, ਕਹਿਣ ਲੱਗੇ ਇਹਦੇ ਕਰਮਾਂ ਦੇ ਵਿੱਚ ਤਾਂ 20 ਸਾਲ ਦੀ ਕੈਦ ਹੈ, ਜੇ ਨਾ ਹੋਵੇ ਮੈਨੂੰ ਫੜ ਲਿਓ। ਲੱਛਣ ਇਹੋ ਜਿਹੇ ਹੀ ਸਨ, ਲੜਾਈ ਪੜ੍ਹਾਈ ਰੋਜ਼ ਦੀ, ਕਿਤੇ ਕੁਛ ਤੋਂ ਖੂਨ ਗਏ, 20 ਸਾਲ ਦੀ ਹੋ ਗਈ ਨਾ ਫਾਹਾ ਜਿਹੜਾ ਤਾਂ। ਇਉਂ ਕਰਕੇ ਉਹ ਸੂਬੇਦਾਰ ਕਹਿਣ ਲੱਗੇ ਗੱਲ ਤਾਂ ਇਹੀ ਜੀ, ਇਸ ਬਾਤ ਹੈ ਤਾਂ ਇਹੋ ਜਿਹੀ ਹੈ, ਕਈ ਦਫ਼ਾ ਇਹ ਜਿਹੇ ਮਾਮਲੇ ਤੋਂ ਮੈਂ ਛੁਡਾਇਆ, ਕੋਈ ਉਪਾਅ ਦੱਸੋ। ਕਹਿੰਦੇ ਉਪਾਅ ਇਹੀ ਹੈ, ਸੰਤਾਂ ਦੀ ਸੰਗਤ 'ਚ ਭੇਜ ਦਿਓ, ਕਿਤੇ ਉੱਥੇ ਭਜਨ ਬੰਦਗੀ ਕਰੂ, ਸੇਵਾ ਕਰੂ, ਇਹ ਕਰਮ ਕੈਂਸਲ ਹੋ ਜਾਣਗੇ। ਸੋ ਕਹਿਣਗੇ ਹੋਰ ਸੰਤ ਕਿਹਦੇ ਕੋਲ ਭੇਜਣਾ, ਤੁਸੀਂ ਨਾਲ ਲੈ ਜਾਓ ਉਹਨਾਂ। ਉਹ ਸੰਤ ਗਿਆਨੀ ਸਨ, ਦੋਨਾਂ ਦਰਬਾਰਾਂ ਦੇ ਗੁਰੂ ਘਰ ਦੇ ਜਿੰਨੇ ਗਨ ਸਨ ਉਹਨਾਂ ਦੇ ਗਿਆਨੀ ਵੀ ਸਨ ਅਤੇ ਭਜਨੀਕ ਵੀ ਸਨ। ਇਉਂ ਕਰਕੇ ਉਹ ਫਿਰ ਨਾਲ ਸੰਤ ਦੇਖਿਆ ਸੀ, ਉਹ ਨਾਲ ਲੈ ਗਿਆ। ਸੋ ਨਾਲ ਲਿਜਾ ਕੇ ਉਹਨਾਂ ਦੋਨਾਂ ਦਰਬਾਰਾਂ ਦਾ ਗਿਆਨੀ ਬਣਾਇਆ, ਜਿਸਨੇ ਗੁਰੂ ਘਰ ਦੇ ਗ੍ਰੰਥ ਉਹਨਾਂ ਦਾ ਗਿਆਨੀ ਬਣਾਇਆ ਅਤੇ ਭਜਨ ਪਾਠ ਵਿੱਚ ਲਗਾਤਾਰ ਸੇਵਾ ਵੀ ਕਰਦੇ ਰਹੇ। ਉਹਨਾਂ ਨੇ ਬਹੁਤ ਪਾਠ ਕੀਤੇ, 100-100 ਪਾਠ ਜਪੀ ਸਭ ਤੋਂ ਰੋਜ਼ਾਨਾ, 1,25,000 ਆਰੰਭ ਕਰ ਲੈਣਾ, 100 ਪਾਠ 200 ਪਾਠ ਰੋਜ਼ ਦਾ ਰੱਖ ਲੈਣਾ, ਦਿਨੇ ਵੀ ਜਦੋਂ ਵੀ ਸਾਰਾ ਦਿਨ ਕਰੀ ਜਾਣਾ। ਅਤੇ ਅਸੀਂ ਜਦੋਂ 1,25,000 ਹੋ ਜਾਣਾ ਭੋਗ ਪਾ ਦੇਣਾ, ਅਰਦਾਸ ਕਰ ਦੇਣੀ, ਕਟਾਪਸ਼ ਕਰ ਦੇਣਾ, ਫਿਰ 1,25,000 ਰੱਖ ਲੈਣਾ ਜਪੀ ਸੁਖਣੀ ਸਾਹਿਬ ਦਾ, ਫਿਰ ਜਾਪ ਸਾਹਿਬ ਦਾ। ਇਸ ਤਰੀਕੇ ਸਿਰ ਉਹ ਸਾਧਨ ਕਰਦੇ ਰਹੇ ਹਨ, ਯਾਨੀ ਬਾਣੀ ਦੀਆਂ ਸਾਧਨ ਕਰਦੇ ਕਰਦੇ ਸੇਵਾ ਕਰਦੇ। ਰਾਮੇਆਣਾ ਪਿੰਡ ਨਿਰਮਲ ਵਿੱਚ ਉੱਥੇ ਫਿਰ ਉਹਨੇ ਗੁਰਦੁਆਰਾ ਬਣਾਇਆ, ਉਹਨਾਂ ਪਾਸ ਉਹਨਾਂ ਲੰਗਰ ਵੀ ਚਲਾਇਆ, ਬਹੁਤ ਸਾਰੀ ਸੰਗਤ ਰਹਿੰਦੀ ਸੀ। 20 ਸਾਲ ਦੀ ਕੈਦ, ਯਾਨੀ ਇਸੇ ਤਰ੍ਹਾਂ ਸਾਡੇ ਪਾਸ ਕਾਫ਼ੀ ਦੇਰ ਤੱਕ ਰਹੇ ਸੀ। ਜਿੱਥੇ ਜਿਸ ਗੁਰਦੁਆਰੇ ਜਾਣਾ ਪਹਿਲਾਂ ਉਹਨੇ ਲੜਨਾ, ਇੱਕ ਮੇਰੇ ਨਾਲ ਹੀ ਨਹੀਂ ਲੜੇ, ਉਹ ਸਾਰਿਆਂ ਨੇ ਲੜਦੇ ਹੁੰਦੇ ਸਨ। ਕਹਿੰਦੇ ਸੀ ਕਿ ਮੈਂ ਤੁਹਾਡੇ ਨਾਲ ਨਹੀਂ ਲੜਿਆ, ਖਬਰ ਨਹੀਂ ਕੀ ਹੋ ਜਾਂਦਾ ਤੇਰੇ ਕੋਲ ਆ ਕੇ ਮੈਨੂੰ। ਮੈਂ ਕਿਹਾ ਮੈਂ ਸਾਰਿਆਂ ਦੇ ਪੈਸੇ ਡਿੱਗ ਪੈਂਦਾ, ਹੋਰ ਕੀ ਹੈ, ਉਮਰ ਤਾਂ ਤੁਹਾਨੂੰ ਸ਼ਾਂਤ ਕਰ ਦਿੰਦੀ, ਹੋਰ ਤਾਂ ਗੱਲ ਕੁਛ ਨਹੀਂ ਹੈ, ਮੈਂ ਹੋਰ ਤਾਂ ਕੁਛ ਨਹੀਂ ਕਰਦਾ। ਕਾਇਉਂ ਕਰਕੇ ਇਹ ਉੱਥੇ ਸਾਡੇ ਪਾਸ ਕਾਫ਼ੀ ਦੇਰ ਤੱਕ ਰਹੇ। ਆਪਣੀ ਹੱਡ ਬੀਤੀ ਸੁਣਨ ਕਹਿਣ ਲੱਗੇ ਇੱਕ ਵਾਰੀ, ਇੱਥੇ ਚਪੜ ਸਿੰਘ ਦਾ ਸਿੰਘ ਗੁਰਦੁਆਰਾ ਬਣਾਉਣ ਲੱਗ ਗਏ ਜਾ ਕੇ। ਉਹਨਾਂ ਦਿਨਾਂ ਦੇ ਵਿੱਚ ਰਿਆਸਤ ਪਟਿਆਲੇ ਵਿੱਚ ਆਪਣੇ ਆਪ ਗੁਰਦੁਆਰਾ ਪਾਉਣਾ, ਮੰਦਰ ਪਾਉਣਾ, ਮਸੀਤ ਪਾਉਣੀ ਆਰਡਰ ਨਹੀਂ ਸੀ। ਕੋਈ ਐਸਾ ਮਾਮਲਾ ਹੋ ਗਿਆ ਸੀ, ਇੱਕ ਥਾਂ ਇਕੱਠੇ ਹੋਣ ਕਰਕੇ ਕਿਤੇ ਝਗੜਾ ਛਿੜ ਗਿਆ ਸੀ। ਮਹਾਰਾਜ ਪਟਿਆਲੇ ਵਾਲੇ ਮਹਾਰਾਜ ਭੁਪਿੰਦਰ ਸਿੰਘ ਦੇ ਉਸ ਵਕਤ ਦੀ ਗੱਲ ਹੈ। ਉਹਨਾਂ ਨੇ ਆਰਡਰ ਕਰਦਾ ਸੀ ਮਨਜ਼ੂਰੀ ਬਿਨਾਂ ਕੋਈ ਗੁਰਦੁਆਰਾ ਮਸੀਤ ਜਾਂ ਠੱਕ ਦੁਆਰਾ ਵਗੈਰਾ ਨਾ ਪਾ ਸਕੇ, ਮਨਜ਼ੂਰੀ ਲੈ ਲਵੇ ਪਹਿਲਾਂ। ਸੋ ਇਉਂ ਕਰਕੇ ਇਹਨਾਂ ਨੇ, ਇਹਨਾਂ ਨੂੰ ਵੀ ਲੋਕਾਂ ਨੇ ਕਿਹਾ ਵੀ ਇਵੇਂ ਕਹਿੰਦੇ ਅਸੀਂ ਕੋਈ ਡਾਕਾ ਮਾਰਨ ਲੱਗੇ ਹਾਂ, ਅੜਬ ਚ ਪਾ ਤਾਂ ਹੁੰਦਾ ਹੀ ਸੀ, ਅਸੀਂ ਗੁਰਦੁਆਰਾ ਪਾਉਂਦੇ ਕਹਿਣ ਲੱਗੇ। ਇਹ ਗੁਰਦੁਆਰਾ ਸ਼ੁਰੂ ਕਰ ਦਿੱਤਾ ਉੱਥੇ ਪਾਉਣਾ, ਗੁਰਦੁਆਰਾ ਪਾਉਣ ਲੱਗੇ ਤਾਂ ਕੁਛ ਉਸ ਮਹਿਕਮ ਦੇ ਮੁਲਾਜ਼ਮਾਂ ਨੇ ਆ ਕੇ ਕਿਹਾ ਬਾਬਾ ਜੀ ਆਰਡਰ ਨਹੀਂ ਹੈ ਗੁਰਦੁਆਰਾ ਪਾਉਣ ਦਾ, ਇਜਾਜ਼ਤ ਤੁਸੀਂ ਲੈ ਲਈ ਕਿ ਨਾ। ਉਹਨਾਂ ਨੇ ਉਹਨੂੰ ਚਾਰ ਸੁਣਾਤੀਆਂ ਸਵਾਦ ਤੋਂ ਦਾੜੂ ਬਹਾਈ ਸੀ, ਉਹਨਾਂ ਨੇ ਜਾ ਕੇ ਕੁਝ ਗੱਲਬਾਤ ਬਣਾ ਕੇ ਉਹਨਾਂ ਨੂੰ ਗ੍ਰਿਫਤਾਰ ਕਰਵਾ ਦਿੱਤਾ, ਗ੍ਰਿਫਤਾਰ ਕਰਕੇ ਜੇਲ੍ਹ 'ਚ ਲਿਆਂਦਾ। ਜੇਲ੍ਹ 'ਚ ਆਏ ਇਤਨੇ ਨੂੰ ਉਹਨਾਂ ਦੇ ਕੁਛ ਸਰਦਾਰ ਵਾਕਫ ਸਨ, ਸੰਤ ਸੁੰਦਰ ਸਿੰਘ, ਕਹਿਣ ਲੱਗੇ ਮੈਨੂੰ ਦੇਖ ਕੇ ਕਹਿਣ ਸੰਤ ਜੀ ਤੁਸੀਂ ਕਿੱਥੇ? ਕਹਿੰਦਾ ਮੈਂ ਇਹ ਕਿਹਾ ਹੋ ਤੁਸੀਂ ਸਿੱਖ ਰਿਆਸਤ ਦੀ ਸਭਾ ਉਡਾਉਣੀ ਸੀ, ਗੁਰਦੁਆਰੇ ਪਹੁੰਚਣ ਜੇਲ੍ਹਾਂ 'ਚ ਸਿੱਟਣਾ ਸੀ ਨਾ, ਹੋਰ ਕੀ ਕਰਨਾ ਸੀ? ਇਹ ਕੀ ਗੱਲ? ਸਾਰੀ ਗੱਲ ਮੈਂ ਕਹਿਣ ਲੱਗੇ ਤੁਹਾਨੂੰ ਕੌਣ ਜੇਲ੍ਹ ਸਿੱਟ ਸਕੇ? ਉਹਦੇ ਉਹਨਾਂ ਨੇ ਮੈਨੂੰ ਜੇਲ੍ਹ 'ਚੋਂ ਕੱਢਿਆ, ਨਾਲੇ ਕਈ ਹਜ਼ਾਰ ਰੁਪਇਆ ਗੁਰਦੁਆਰੇ ਵਾਸਤੇ ਦਿੱਤਾ, ਕਹਿਣ ਲੱਗੇ। ਇਸ ਕਰਕੇ ਕਹਿਣ ਲੱਗੇ ਉਹ ਜੋ ਕੁਛ ਸੀ ਇਹਨੇ 20 ਸਾਲ ਦੀ ਕੈਦ ਜਿਹੜੀ ਦੱਸੀ ਸੀ ਨਾ, 20 ਦਿਨ ਕੱਟਣੀ ਪਈ, ਉਹ ਵੀ ਧਰਮ ਦੇ ਵਾਸਤੇ। ਬਾਕੀ ਇਉਂ ਭਜਨ ਬੰਦਗੀ ਕਰਕੇ ਕਰਮ ਕੈਂਸਲ ਹੁੰਦੇ ਹਨ, ਕਈ ਤਾਂ ਜਮਾਂ ਹੀ ਕੱਟੇ ਜਾਂਦੇ ਨੇ। ਸੋ ਇਸੀ ਤਰ੍ਹਾਂ ਗੁਰੂ ਨਾਨਕ ਜੀ ਸੰਸਾਰ ਦਾ ਵਿਵਹਾਰ ਕਰਦੇ ਕਰਦੇ ਇੱਕ ਥਾਂ ਬੈਠੇ ਹਨ, ਮਰਦਾਨਾ ਕੀਰਤਨ ਕਰ ਚੁੱਕਾ ਤੇ ਕਹਿਣਗੇ ਗਰੀਬ ਨਵਾਜ਼ ਮੌਸਮ ਬਰਸਾਤ ਦਾ ਹੈ, ਕਿਤੇ ਛੇ ਪਿੰਡ ਠਹਿਰ ਜਾਈਏ ਤਾਂ ਚੰਗੀ ਗੱਲ ਹੈ। ਗੁਰੂ ਜੀ ਕਹਿਣਗੇ ਚੰਗਾ ਮਰਦਾਨਿਆ, ਕਿਸੇ ਪਿੰਡ ਠਹਿਰ ਜਾਵਾਂਗੇ। ਚਲੋ ਤੁਰੇ ਜਾਂਦੇ 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 ਪੈਦਲ, ਗੁਰੂ ਨਾਨਕ ਜੀ ਨੇ ਜ਼ਿਆਦਾ ਸਫ਼ਰ ਪੈਦਲ ਕੀਤੇ ਹਨ। ਹਾਂ, ਉਹਨਾਂ ਸਮਿਆਂ ਦੇ ਵਿੱਚ ਇਹੋ ਜਿਹਾ ਤਾਂ ਕੋਈ ਸਾਧਨ ਹੈ ਹੀ ਨਹੀਂ ਸੀ, ਜਾਂ ਜੇ ਕਿਤੇ ਦੂਰ ਪਹੁੰਚਣਾ ਹੁੰਦਾ ਉਦੋਂ ਛੁੱਟੀ ਦੀ ਸਵਾਰੀ ਕੀਤੀ ਹੈ। ਹਜ਼ਾਰਾਂ ਮੀਲ 'ਤੇ ਕਿਸੇ ਪ੍ਰੇਮੀ ਨੇ ਅਤਿਅੰਤ ਪ੍ਰੇਮ ਨਾਲ ਯਾਦ ਕੀਤਾ ਹੈ, ਉਸ ਮੌਕੇ ਕਹਿਣ ਲੱਗਾ ਭਾਈ ਪਾਲਾ ਮਰਦਾਨਾ ਅੱਖਾਂ ਮੀਟੋ, ਅਤੇ ਅੱਖਾਂ ਮੀਟੀਆਂ ਉੱਥੇ ਬੈਠੇ ਹੋਣਾ ਜਿਵੇਂ ਮਰਦਾਨਾ। ਤਾਂ ਇੱਕ ਦਫ਼ਾ ਬਿਟਰ ਗਿਆ, ਕਹਿਣ ਲੱਗਾ ਮਹਾਰਾਜ ਮੈਨੂੰ ਛੁੱਟੀ ਦਿਓ, ਤੁਹਾਡੇ ਨਾਲ ਤਾਂ ਦੁੱਖ ਭੁੱਖ ਬਹੁਤ ਹੀ ਕੱਟਣੀ ਪੈਂਦੀ ਹੈ, ਕਈ ਕਿਤੇ ਰੋਟੀ ਨਹੀਂ ਮਿਲਦੀ, ਜੰਗਲਾਂ 'ਚੋਂ ਰੋਈਆਂ ਲਈ ਫਿਰਦੀ ਹੋ, ਪਿੰਡ ਆਉਂਦਾ ਕਹਿੰਦੇ ਬਾਹਰ ਬਾਹਰ ਚੱਲੋ, ਪਿੰਡਾਂ 'ਚ ਵੜ ਨਹੀਂ ਦਿੰਦੇ, ਮੈਨੂੰ ਛੁੱਟੀ ਦੇ ਦਿਓ ਮੈਂ ਘਰ ਨੂੰ ਜਾਵਾਂ। ਗੁਰੂ ਜੀ ਕਹਿਣ ਮਰਦਾਨੇ ਆ, ਤੈਨੂੰ ਪਤਾ ਤੇਰਾ ਘਰ ਕਿੱਧਰ, ਆਪਾਂ ਕਿੱਥੇ ਬੈਠੇ ਹਾਂ, ਕੁਛ ਪਤਾ ਵੀ ਹੈ? ਕਹਿੰਦਾ ਇਹ ਤਾਂ ਪਤਾ ਨਹੀਂ, ਮੈਂ ਪੁੱਛ ਪੁੱਛ ਕੇ ਚਲਿਆ ਜਾਊਂ। ਮਹਾਰਾਜ ਕਹਿਣ ਲੱਗੇ ਰਸਤੇ 'ਚ ਬੁਲਾਵਾਂ ਬੜੀਆਂ ਰਹਿੰਦੀਆਂ ਹਨ, ਇਸ ਕਰਕੇ ਤੂੰ ਐਸਾ ਹੱਥ ਨਾ ਕਰ, ਤੈਨੂੰ ਨਾਲ ਹੀ ਲੈ ਕੇ ਚੱਲਾਂਗੇ, ਹੌਲੀ ਹੌਲੀ ਤਾਂ ਪਹੁੰਚ ਜਾਵਾਂਗੇ। ਨਹੀਂ ਮਹਾਰਾਜ, ਮੇਰਾ ਆਪਣੇ ਪਰਿਵਾਰ ਨੂੰ ਮਿਲਣ ਨੂੰ ਜੀ ਕਰਦਾ, ਛੁੱਟੀ ਦਿਓ। ਗੁਰੂ ਨਾਨਕ ਜੀ ਨੇ ਬੜਾ ਰੋਕਿਆ, ਭਾਈ ਬਾਲੇ ਨੇ ਬੜਾ ਰੋਕਿਆ, ਪਰ ਉਸਨੇ ਛੁੱਟੀ ਲੈ ਲਈ। ਚੰਗਾ ਤੇਰੀ ਖੁਸ਼ੀ ਭਾਈ, ਰਸਤੇ 'ਚ ਬੁਲਾਵਾਂ ਮਰਦਾਨਿਆਂ। ਖੈਰ ਜਾਂਦੇ ਜਾਂਦੇ ਜਦੋਂ ਮਰਦਾਨਾ ਨੌਕੋ ਦੇ ਫਾਸਲੇ 'ਤੇ ਗਿਆ, ਕੋਡਾ ਨਾਮ ਕਰਕੇ ਇੱਕ ਰਾਕਸ਼, ਜੰਗਲਾਤ ਹੁੰਦੇ ਸੀ ਬਹੁਤ, ਇੰਨੀਆਂ ਕੌਮਾਂ ਦੇ ਲੋਕ ਬਹੁਤੇ ਰਹਿੰਦੇ ਹੁੰਦੇ ਸੀਲ ਪਾਲ, ਇੱਕ ਕੋਡਾ ਨਾਮ ਕਰਕੇ ਰਾਕਸ਼ ਸੀ ਜੋ ਆਦਮੀਆਂ ਨੂੰ ਤੜਕੇ ਖਾਣ ਵਾਲਾ ਸੀ। ਉਸਨੇ ਮਰਦਾਨੇ ਨੂੰ ਫੜ ਲਿਆ, ਕਹਿਣਗਾ ਹਾਹਾ ਬੜੀ ਦੇਰ ਬਾਅਦ ਮੈਨੂੰ ਮਨੁੱਖ ਹੱਥ ਆਇਆ, ਅੱਜ ਮੈਂ ਇਹਨੂੰ ਤਲਕੇ ਪਕੌੜਾ ਬਣਾ ਕੇ ਖਾਵਾਂਗਾ। ਉਸਨੇ ਕੜਾਹ ਉਬਲਣਾ ਰੱਖਤਾ ਤੇਲ ਦਾ, ਮਰਦਾਨੇ ਨੂੰ ਨੂੜ ਕੇ ਅੰਦਰ ਸਿੱਟ ਦਿੱਤਾ। ਹੁਣ ਮਰਦਾਨਾ ਯਾਦ ਕਰਦਾ ਹੈ ਵੀ ਉਸ ਤੋਂ ਗੁਰੂ ਨਾਨਕ ਜੀ ਮੈਨੂੰ ਰੋਕਦੇ ਸੀ, ਕਹਿੰਦੇ ਸਨ ਬੁਲਾਵਣ ਰਸਤੇ 'ਚ, ਮੈਂ ਇੱਕ ਨਾ ਮੰਨੀ, ਲੇਕਿਨ ਹੁਣ ਮੇਰੇ ਪੇਸ਼ ਆਈ ਗੱਲ, ਹੁਣ ਹੋਰ ਕੀ ਉਪਾਅ ਹੈ? ਇਹੀ ਉਪਾਅ ਹੈ ਗੁਰੂ ਜੀ ਦੇ ਚਰਣਾਂ ਵਿੱਚ ਅਰਜ਼ਾਂ ਕਰਾਂ, ਸੱਚੇ ਪਾਤਸ਼ਾਹ ਬੁਰੇ ਤਾਂ ਤੇਰੇ, ਭਲੇ ਤਾਂ ਤੇਰੇ, ਮਿਹਰ ਕਰੋ ਹੁਣ ਰੱਖਿਆ ਕਰੋ। ਇਉਂ ਅੰਦਰ ਅੰਦਰ ਅਰਜ਼ਾਂ ਕਰਦਾ ਹੈ, ਬੁਰੇ ਭਲੇ ਹਾਂ ਤੇਰੇ ਸਤਿਗੁਰਾਂ, ਬੁਰੇ ਭਲੇ ਹਾਂ ਤੇਰੇ, ਬੁਰੇ ਭਲੇ ਹਾਂ ਤੇਰੇ, ਬੁਰੇ ਭਲੇ ਹਾਂ ਤੇਰੇ, ਬੁਰੇ ਭਲੇ ਹਾਂ ਤੇਰੇ। ठाकुर मेरे जी जंत तेरे तारे राग पैज नाम अपने की करन करावन हारे पर जियो खसमा ना कर प्यारे बुरे फले हम थारे मर्दाना अंदर ही अंदर दिलों अरदासना करता है बेनतियां करता है अंतर्यामी है पतत पावन है करण कारण है मेहरबान ए सर्वशक्तिमान मेहर को कृपा करो इथे बचाओ ए निदान कड़ाहा रखे तेल दा उबलना एदे विच तलके खाएगा मैं बड़ी गलती की आपने तो रोकया सी भी रस्ते च बुलावा हम पर मैं इक ना मनी फिर भी गरीब नवाज तेरा हाँ अपने दी आप लज्जा रखो जदों इउं मरदाने ने अरदास की गुरु जी कहन लगे भाई बाला मरदाने ने तां राक्ष ने फड़ लिया इक ने हाँ उसनों तड़के खाण दे वास्ते तैयारियां करन लग्या है कड़ाहा तेल दा उबलना रखता कहिंदा इहदे विच छिटके पकौड़ा करके खाऊंगा सो यह सुन के भाई बाला जी नाराज जी कहन लगा महाराज उहदे नूं इहो जी होनी चाहिए सगा चंगी होई आपने रोकिया मैं भी उहनूं समझाया अकल कर कुछ पर उसने एक ना मनी एडी मूर्ता की जी होनी चाहिए गुरु जी ना पाई अपने दी लाज है हाँ असी ओदी जरूर रक्षा करनी है भाई बाला पविता महाराज कितनी दूर है इतों कहे दूर तो नौकवा दे फासले पे है हाँ यह सुन के भाई बाला कहना महाराज नौकवा दे फासले पे है जे आप इतों गए उदों तो तड़के खा भी जाएगा नौ को चल के जाना कितना वक्त लगता है कहने कोई नहीं करता सानू छेती बचा देगा गुरु जी ने भाई बाले का हाथ अपने हाथ में फड़िया कहने अखा मीत अखा मीतियां या इतने बैठे ने उसे मरदाना ने जा दिखाई दी मरदाना देख के खुश हो गया मैंने जरूर बचा लैणगे मैनू आ गए हैं हाँ कह नुड़े पे पर तोड़े राक्ष के अखा से अजय मैं भुलरी पट्टी पा छी उन्होंने नहीं नजर आ सकती हाँ जिमें सारे परिपूर्ण परमात्मा है पर जिन्हां दे अखां तों अविद्या की पट्टी लेगी उन्हों तां नज़र आउंदा है जिन्हां दे अखां ते ओह अविद्या की पट्टी अजे नहीं लई उन्हां नहीं नज़र आउंदा है सारे परिपूर्ण सस्ती चिट्टी तणो आदे अखंड वसै अनादन इउं तुहाडे नूं गुरु जी नज़र नहीं आउंदे ओह अपना आग विच लगे कदे अग नूं होर तेज़ कर दे वी छेती तेल गर्म होवे कदे मरदाने वल जा के देखदा है यूं इस आहार विच लग्या आया है पर गुरु जी ते भाई बाला नहीं उन्हों नज़र आ रहे मरदाने नूं आस जरूर हो गई है भी हुण मैनूं जरूर बचा लैणगे आ गए हैं सो इतने नूं जदों ऐन अग वर्गा लाल लाल हो गया तेल उस मौके आ के मरदाने नूं तोड़े ने अपने मोढ़े ते रख हाँ कड़ाहे दे कोल आ के हौली दे के जिवें पकौड़ा सिटींदा है उबलदे तेल दे विच कड़ाही च इउं हौली दे के उहदे विच उसनूं सिटता अगे तो गुरु जी कहने मरदानिया रवाब छेड़ मरदाना का बेचारा कड़ाहे च पे है रवाब केड़ा छेड़े गुरु जी ने अपने आप ही उन शब्द उच्चारण किया ਵੇੜੀ ਪਗਹਿੰਤੇ ਗੁਰਕੀਨੀ ਬੰਦ ਫਲਾਸ ਮਾਵਾ ਅਵਨ ਜਾਣਦੇ ਹੋ ਸਬਦ ਕੜਾ ਹੈ ਬੁੱਝ ਗਿਆ ਗੁਰਸ਼ੀਤਲ ਨਾਮ ਦੇ ਜਬ ਤੇ ਸਾਧੂ ਸੰਗ ਪਿਆ ਛੋੜ ਗਏ ਨਿਗਾਹ ਜਿਸ ਕੀ ਅੜਕ ਕਿਸ ਤੇ ਛੁੱਟੀ ਅਬ ਕਹਾਂ ਕਰੇ ਪਟਵਾਰ ਚੁੱਕਾ ਭਾਰਾ ਕਰਮ ਕਾ ਹੋਏ ਨੇ ਕਰਮ ਸਾਗਰ ਦੇ ਕੰਢੇ ਚੜੇ ਗੁਰ ਕੀਨੇ ਧਰਮ ਸੱਚ ਥਾਨ ਸੱਚ ਬੈਸ ਕਾ ਸੱਚ ਸੁਭਾਅ ਬਣਾਇਆ ਸੱਚ ਪੂੰਜੀ ਸੱਚ ਵਖਰੋ ਨਾਨਕ ਖਰ ਆਇਆ ਇਹ ਸ਼ਬਦ ਗੁਰੂ ਜੀ ਨੇ ਉਸ ਮੌਕੇ ਬਿਨਾਂ ਹੀ ਰਵਾਬ ਤੇ ਉੱਚੀ ਸੁਰ ਵਿੱਚ ਉਚਾਰਨ ਕੀਤਾ ਮਰਦਾਨੇ ਨੂੰ ਕੋਈ ਆਂਚ ਨਹੀਂ ਲੱਗੀ ਇਹ ਦੇਖ ਕੇ ਤੇ ਸ਼ਬਦ ਸੁਣ ਕੇ ਔਰ ਗੁਰੂ ਜੀ ਦੇ ਦਰਸ਼ਨ ਕਰਕੇ ਉਹ ਕੌਡਾ ਹੈਰਾਨ ਹੋ ਗਿਆ ਨਾਲ ਦੀ ਨਾਲ ਇਹ ਲੱਸ ਕਿਹਾ ਗੁਰੂ ਜੀ ਨੇ ਕੌਡਾ ਇਸ ਨੂੰ ਤਲ ਕੇ ਖਾ ਯੂੰ ਨਹੀਂ ਤਲ ਕੇ ਖਾਂਦਾ ਆਪਣਾ ਨਾਂ ਸੁਣ ਕੇ ਹੈਰਾਨ ਹੋ ਗਿਆ ਕਹਿਣ ਲੱਗਾ ਮੇਰਾ ਵਾਕਫ ਮੇਰੇ ਨਾਂ ਦਾ ਵਾਕਫ ਕਦੇ ਮਿਲੇ ਨਹੀਂ ਕਦੇ ਆਪਣੇ ਕਿਵੇਂ ਜਾਣਿਆ ਮੈਨੂੰ ਮੇਰਾ ਨਾਂ ਕੌਡਾ ਕਹਿਣਗੇ ਤੈਨੂੰ ਕਈ ਜਨਮਾਂ ਦੇ ਜਾਣਦੇ ਹਾਂ ਤੈਨੂੰ ਤੜਕੇ ਖਾ ਅਸੀਂ ਗੁਰੂ ਜੀ ਦੇ ਦਰਸ਼ਨ ਕਰਕੇ ਸ਼ਬਦ ਸੁਣ ਕੇ ਮਨ ਉਹਦਾ ਸ਼ੁੱਧ ਹੋ ਗਿਆ ਸਾਫ਼ ਹੋ ਗਿਆ ਸੋਚਿਆ ਵੀ ਮੇਰੇ ਭਲੇ ਵਾਸਤੇ ਮੇਰੇ ਉਧਾਰ ਵਾਸਤੇ ਹੀ ਅਤੇ ਭਗਵਾਨ ਨੇ ਹਜ਼ਾਰ ਰੂਪ ਧਾਰਨ ਕੀਤਾ ਉਸ ਮੌਕੇ ਚਾਟੀ ਚਰਨੀ ਡਿੱਗ ਪੈਂਦਾ ਹੈ ਬੇਨਤੀਆਂ ਕਰਨ ਲੱਗਿਆ ਗਰੀਬਾਂ ਬਖਸ਼ੋ ਕਿਵੇਂ ਕਰੋ ਮੈਂ ਆਪਦੇ ਆਦਮੀ ਨੂੰ ਆਪਦੇ ਸੇਵਕ ਨੂੰ ਤਲ ਕੇ ਖਾਣ ਲੱਗਾ ਸੀ ਇਹ ਗਲਤੀ ਇਹ ਭੁੱਲ ਮੇਰੀ ਮਾਫ ਕਰੋ ਅਰਦਾਸਾਂ ਕਰਦਾ ਰਹਿ ਬਖਸ਼ ਲਿਓ ਮਾਰਾ ਜੇ ਮੈਂ ਅਪਰਾਧੀ ਬਖਸ਼ ਲਿਓ ਮਾਰਾ ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਠਗੰਦਾ ਕਾਮ ਕੋ ਮਤਲਬ ਅਹੰਕਾਰ ਕਰਨ ਦਾ ਵਿਸ਼ਵਾਸ ਕਰਤੀ ਹੈ ਕਿਰਤ ਕਣਮੋ ਕੋ ਨਾ ਰੱਖਣ ਦਾ ਸਿਮਰ ਮਰੀਜ਼ ਦਾ ਘਾਟਿਆ ਸਤਿਗੁਰ ਬਖਸ਼ਣ ਦਾ ਵਾਰ ਵਾਰ ਬੇਨਤੀਆਂ ਕਰਨ ਲੱਗਾ ਗੁਰੂ ਜੀ ਕਹਿਣ ਲੱਗੇ ਬਾਈ ਜੀ ਦਾ ਗੁਨਾਹੀਆਂ ਹੈ ਉਸ ਤੋਂ ਬਖਸ਼ਵਾ ਗਰੀਬ ਨਾ ਉਸ ਤੋਂ ਹੀ ਬਖਸ਼ਾਵਾਂਗਾ ਆਪ ਕਿਰਪਾ ਕਰੋ ਪੈਰ ਮਰਦਾਨੇ ਦੇ ਬੰਦ ਖੋਲ੍ਹੇ ਗਏ ਕੜਾਹੇ 'ਚੋਂ ਬਾਹਰ ਕੱਢਿਆ ਮਰਦਾਨਾ ਚਰਨੀ ਡਿੱਗਾ ਗਰੀਬ ਨਵਾਜ ਬੜੀ ਗਲਤੀ ਕੀਤੀ ਆਪਦਾ ਮੈਂ ਕਿਹਾ ਨਾ ਮੰਨਿਆ ਹਮੇਸ਼ਾ ਹੀ ਭੁੱਲ ਕਰਦਾ ਆ ਮੇਰੀਆਂ ਭੁੱਲਾਂ ਵੱਲ ਨਾ ਦੇਖੋ ਆਪ ਆਪਣੇ ਪਤਿਤ ਪਾਵਨ ਬਿਰਧ ਵੱਲ ਦੇਖੋ ਸੋ ਗੁਰੂ ਕਹਿਣਗੇ ਹਾਂ ਬਾਈ ਗੁਰੂ ਆਪਣਿਆਂ ਦੀ ਸੰਭਾਲ ਕਰਦਾ ਹੈ ਸੋ ਇਤਿਹਾਸ ਗੱਲਾਂ ਹੋਈ ਰਹੀਆਂ ਅਸੀਂ ਝੱਟ ਹੀ ਉਹ ਕੌਡਾ ਦੌੜ ਕੇ ਨਜ਼ਦੀਕ ਇੱਕ ਬਹੁਤ ਵੱਡਾ ਕੁਦਰਤੀ ਜੰਗਲੀ ਫਲਦਾਰ ਫਲਾਂ ਦਾ ਯਾਨੀ ਜੰਗਲ ਸੀ ਬਹੁਤ ਚੰਗੇ ਚੰਗੇ ਫਲ ਲਿਆ ਕੇ ਗੁਰੂ ਜੀ ਦੇ ਅੱਗੇ ਲਿਆ ਰੱਖਦਾ ਹੈ ਗੁਰੂ ਜੀ ਨੇ ਉਸ ਮੌਕੇ ਪਾਈ ਬਾਲੇ ਨੂੰ ਕਿਹਾ ਦੇ ਚਾਰ ਹਿੱਸੇ ਕਰਕੇ ਰੱਖ ਚਾਰ ਹਿੱਸਿਆਂ ਵਿੱਚ ਉਹਨਾਂ ਨੂੰ ਵੰਡ ਦਿੱਤਾ ਇੱਕ ਹਿੱਸਾ ਗੁਰੂ ਜੀ ਅੱਗੇ ਰੱਖ ਕੇ ਫਿਰ ਮਰਦਾਨੇ ਨੂੰ ਕਿਹਾ ਮਰਦਾਨੇ ਤੈਨੂੰ ਭੁੱਖ ਲੱਗਦੀ ਹੈ ਲੈ ਤੂੰ ਖਾ ਪੈ ਉਸ ਤੋਂ ਬਾਅਦ ਗੁਰੂ ਜੀ ਨੇ ਇੱਕ ਹਿੱਸਾ ਪਾਈ ਯਾਨੀ ਉਸ ਕੋਡੇ ਰਾਖਸ਼ ਨੂੰ ਦਿੱਤਾ ਉਹ ਲੈਣ ਸਾਹਿਬ ਆਪਣੇ ਮੂੰਹ 'ਚ ਪਾ ਗਿਆ ਸਭ ਪੁੱਛਣਾ ਅਤੇ ਗੁਰੂ ਜੀ ਨੇ ਵੀ ਮਾੜਾ ਜਿਹਾ ਹੱਥ ਲਗਾ ਕੇ ਆਪਣੇ ਫਲ ਜਿਹੜੇ ਸਨ ਉਸ ਕੋਡੇ ਨੂੰ ਦਿੱਤੇ ਸੋ ਉਹ ਲੈਣ ਸਾਰੀ ਮੂੰਹ 'ਚ ਪਾ ਗਿਆ ਉਹਦੇ ਕਪਾਟ ਖੁੱਲ ਜਾਂਦੇ ਕੱਟ ਹੋਰ ਤਾਂ ਹੋਰ ਹੋ ਜਾਂਦੇ ਬੁੱਤ ਹੋਰ ਦੀ ਹੋਰ ਹੋ ਜਾਂਦੀ ਹੈ ਗੁਰੂ ਜੀ ਨੇ ਕਿਰਪਾ ਦ੍ਰਿਸ਼ਟੀ ਕੀਤੀ ਉਸਨੂੰ ਕਿਹਾ ਇਹ ਮਨੁੱਖ ਦੇ ਇਸ ਵਾਸਤੇ ਨਹੀਂ ਜੀਵਾਂ ਨੂੰ ਤਲ ਖਾਣਾ ਇਹ ਭਜਨ ਵਾਸਤੇ ਮਿਲੀ ਹੋਈ ਹੈ ਹਾਂ ਉਸ 'ਤੇ ਕਿਰਪਾ ਕੀਤੀ ਦੇਵਤਾ ਬਣਾ ਦਿੱਤਾ ਜਿਹੜਾ ਉਹਦਾ ਰਾਖਸ਼ ਵਾਸ ਸੀ ਉਸ ਤੋਂ ਰਹਿਤ ਕਰਕੇ ਉਸਨੂੰ ਦੇਵਤਾ ਬਣਾ ਦਿੱਤਾ ਉਸ ਇਲਾਕੇ ਵੀ ਜਿਹੜੇ ਬਾਹਰ ਜੰਗਲ 'ਚ ਰਹਿੰਦੇ ਸੇ ਉਹੋ ਜਿਹੇ ਸੰਗੀ ਉਹਨਾਂ ਨੂੰ ਕਹਿਣਗੇ ਉਪਦੇਸ਼ ਕਰਕੇ ਇਸ ਰੱਬ ਦੇ ਮਾਰਗ ਜਾਂ ਜਿੱਥੇ ਗੁਰੂ ਨਾਨਕ ਜੀ ਜਾਂਦੇ ਸਨ ਉੱਥੇ ਸਤਸੰਗ ਕਾਇਮ ਕਰਦੇ ਹੁੰਦੇ ਸਨ ਇਸੇ ਤਰ੍ਹਾਂ ਜਿੱਥੇ ਕਿਤੇ ਦੂਰ ਜਾਣਾ ਹੁੰਦਾ ਉੱਥੇ ਗੁਰੂ ਜੀ ਸੁਰਤੀ ਦੀ ਸਵਾਰੀ ਕਰਦੇ ਜ਼ਿਆਦਾਤਰ ਪੈਦਲ ਸਫ਼ਰ ਕੀਤੇ ਨੇ ਗੁਰੂ ਬਾਬਾ ਜੀ ਨੇ ਇਉਂ ਕਰਕੇ ਇੱਕ ਠੱਗਾਂ ਦਾ ਪਿੰਡ ਆ ਗਿਆ ਉੱਥੇ ਪਹੁੰਚੇ ਉਹਨਾਂ ਦਾ ਕੰਮ ਸੀ ਜਿਹੜਾ ਕੋਈ ਸਾਡੇ ਕਾਬੂ ਆਇਆ ਉਹਨੂੰ ਖਤਮ ਕਰਕੇ ਮਾਲ ਮਤਾ ਲੁੱਟ ਲੈਣਾ ਉਹਨਾਂ ਦੇ ਸੁਧਾਰ ਵਾਸਤੇ ਗੁਰੂ ਜੀ ਉੱਥੇ ਗਏ ਅਤੇ ਉਹਨਾਂ ਨੇ ਦੇਖ ਕੇ ਵੀ ਤਿੰਨ ਫਕੀਰ ਹਨ ਤਿੰਨ ਕੋਈ ਬੰਦੇ ਹਨ ਫਕੀਰ ਦਾ ਉਹਨੂੰ ਪਤਾ ਕੋਈ ਨਹੀਂ ਸੀ ਚਿਹਰਿਆਂ 'ਤੇ ਚੰਗੀ ਰੌਣਕ ਹੈ ਦਮਕ ਹੈ ਇਹਨਾਂ ਪਾਸ ਚੰਗਾ ਧਨ ਦੌਲਤ ਹੋਣਾ ਹੈ ਬਾਹਰੋਂ ਤਾਂ ਕੁਝ ਜ਼ਿਆਦਾ ਫੈਲਾਅ ਨਹੀਂ ਪਰ ਇਹਨਾਂ ਪਾਸ ਦੂਜੇ ਹੀਰੇ ਲਾਲ ਜਵਾਹਰਾਤ ਜ਼ਰੂਰ ਹੋਣਗੇ ਇਹ ਜਿਹੜੇ ਇਹ ਲੋਕ ਹਨ ਚਿਹਰਿਆਂ ਤੋਂ ਹੀ ਅਨੁਮਾਨ ਲਗਾਇਆ ਕਰਦੇ ਹਨ ਆਪ ਜੀ ਨੂੰ ਇੱਕ ਬੈਠਕ ਵਿੱਚ ਲਿਜਾ ਬਿਠਾਇਆ ਪੁੱਛਣ ਲੱਗੇ ਦੱਸੋ ਜਲ ਪਾਣੀ ਕੁਛ ਗੁਰੂ ਜੀ ਨੇ ਕਹਿਣੇ ਕੁਛ ਨਹੀਂ ਛਕਣਾ ਫਿਰ ਇਸ਼ਨਾਨ ਵਾਸਤੇ ਕਹਿਣਗੇ ਇਸ਼ਨਾਨ ਵੀ ਨਹੀਂ ਕਰਨਾ ਸੂਰ ਛਿਪ ਗਿਆ ਅੰਧੇਰਾ ਹੋ ਗਿਆ ਕਹਿਣਗੇ ਮਹਾਰਾਜ ਭੋਜਨ ਤਿਆਰ ਹੈ ਹੁਕਮ ਵੇ ਇੱਥੇ ਲੈ ਗਏ ਨਹੀਂ ਭੋਜਨਸ਼ਾਲਾ ਚੱਲ ਕੇ ਛਕੋ ਗੁਰੂ ਜੀ ਕਹਿੰਦੇ ਭੋਜਨ ਵੀ ਨਹੀਂ ਛਕਣਾ ਹੈ ਮਰਦਾਨੇ ਨੂੰ ਲੱਗੇ ਭੁੱਖ ਸਵੇਂ ਕਰੋ ਚਾਹੁੰਦਾ ਹੈ ਮੈਨੂੰ ਕੁਛ ਖਾਣ ਨੂੰ ਮਿਲੇ ਖੈਰ ਉਹ ਲੋਕ ਇਹਨਾਂ ਨੂੰ ਬਾਹਰ ਜਾ ਕੇ ਸਲਾਹ ਕਰ ਦੇਣ ਲਈ ਇਹ ਅਜੀਬ ਮੁਸਾਫਰ ਹਨ ਅੱਗੇ ਜਿਵੇਂ ਕਿ ਮੁਸਾਫਰ ਆਉਂਦਾ ਝੱਟ ਹੀ ਜਿਹੜੀ ਚੀਜ਼ ਦਿੰਦੇ ਖਾ ਲੈਂਦਾ ਪੀ ਲੈਂਦਾ ਇਹ ਕੁਛ ਵਸਤੂ ਅੰਗੀਕਾਰ ਨਹੀਂ ਕਰਦੇ ਹਨ ਇਹ ਤਾਂ ਕੋਈ ਸੂਈਏ ਜਾਂ ਫੁੱਫੀ ਹੋਣੇ ਸਰਕਾਰ ਦੇ ਸਾਡਾ ਭੇਦ ਲੈਣ ਵਾਲੇ ਹੋਣੇ ਇਉਂ ਸਲਾਹ ਕਰਨ ਲੱਗੇ ਮਰਦਾਨਾ ਪਿੱਛੋਂ ਕਹਿਣ ਲੱਗੇ ਗਰੀਬ ਮਾਲ ਮੈਨੂੰ ਤਾਂ ਡਾਢੀ ਭੁੱਖ ਲੱਗੀ ਆਪ ਸਭ ਗੱਲ ਨੂੰ ਜਵਾਬ ਦੇਈ ਜਾਂਦੇ ਮੈਨੂੰ ਤਾਂ ਕੁਛ ਖਾਣ ਪੀਣ ਨੂੰ ਮਿਲਣਾ ਚਾਹੀਦਾ ਗੁਰੂ ਜੀ ਕਹਿੰਦੇ ਮਰਦਾਨੀਆਂ ਇਹ ਪਿੰਡ ਹੈ ਠੱਗਾਂ ਦਾ ਕਰਤਾਰ ਸਾਨੂੰ ਇਹਦੇ ਭਲੇ ਵਾਸਤੇ ਲਿਆਇਆ ਹੈ ਇਹਨਾਂ ਦੀ ਹਰ ਚੀਜ਼ ਦੇ ਵਿੱਚ ਜ਼ਹਿਰ ਮਿਲਿਆ ਹੋਇਆ ਤੇਰੀ ਖੁਸ਼ੀ ਹੈ ਜੇ ਖਾਣਾ ਪੀਣਾ ਕੁਛ ਮੰਗਾ ਦੀ ਨਾ ਗੱਲ ਇਹ ਹੈ ਮਰਦਾਨਾ ਕਹਿਣਗਾ ਫਿਰ ਮੈਂ ਕੁਛ ਨਹੀਂ ਖਾਣਾ ਮੈਂ ਕਹਿਣਾ ਗੱਲ ਇਹੋ ਜਿਹੀ ਹੈ ਤੂੰ ਕਰਤਾਰ ਦੇ ਰੰਗ ਦੇਖੀ ਚੱਲ ਕਿਤੇ ਇਹਨਾਂ ਨੂੰ ਬਾਹਰ ਸਲਾਹ ਕਰਦੇ ਹਨ ਵੀ ਕਿਹੋ ਜਿਹੇ ਮੁਸਾਫਰ ਹਨ ਕੁਛ ਨਹੀਂ ਅੰਗੀਕਾਰ ਕਰਦੇ ਉਹਨਾਂ ਵਿੱਚੋਂ ਹੀ ਕਹਿਣਗਾ ਜੀ ਇਉਂ ਨਹੀਂ ਅੰਗੀਕਾਰ ਕਰਦੇ ਆਪਾਂ ਇਹਨੂੰ ਨੂਰ ਕੇ ਖਤਮ ਕਰੋ ਸੋ ਮੁੰਡਿਆਂ ਨੂੰ ਕਹਿਣ ਲੱਗੇ ਦਵਾਨ ਕਰੋ ਵੀ ਰਸੇ ਰਸੇ ਤਿਆਰ ਤਿਆਰੀਆਂ ਕਰਨ ਲੱਪੇ ਡੇਢ ਪਹਿ ਰਾਤ ਗੁਜ਼ਰ ਗਈ ਗੁਰੂ ਜੀ ਹੁਣ ਕਹਿਣਗੇ ਮਰਦਾਨਿਆਂ ਰਬਾਬ ਉਠਾ ਦੇਣਾ ਗੁਰੂ ਜੀ ਨੇ ਉੱਚੀ ਸੁਰ ਦੇ ਵਿੱਚ ਇੱਕ ਸ਼ਬਦ ਉਚਾਰਨ ਕੀਤਾ। ਫਿਰ ਪਿੰਡਾਂ ਵਿੱਚ ਹਰ ਕਿਸਮ ਦੇ ਲੋਕ ਵਸਦੇ ਹਨ, ਚੰਗੇ ਵੀ ਹਨ, ਬੁਰੇ ਵੀ ਹੁੰਦੇ ਹਨ। ਕਿਸੇ ਤਰ੍ਹਾਂ ਸਰੀਰ ਇੱਕ ਨਗਰ ਹੈ, ਇਸਦੇ ਵਿੱਚ ਰੱਬ ਵੀ ਵਸਦਾ ਹੈ, ਦੇਵਤਾ ਵੀ ਵਸਦੇ ਹਨ, ਦੇਵੀ ਗੁਣ ਦੇਵਤਾ ਹਨ। ਇਸਦੇ ਵਿੱਚ ਚੋਰ ਵੀ ਵਸਦੇ ਹਨ, ਏਕ ਨਗਰੀ ਪੰਚ ਚੋਰ ਵਸੈ ਕਾਮ ਕ੍ਰੋਧ ਲੋਭ ਅਹੰਕਾਰਾ, ਅੰਮ੍ਰਿਤ ਲੁੱਟੇ ਮਨਮੁਖ ਨੇ ਬੂਝੇ ਕਿਸਾ ਅੱਗੇ ਕਰੇ ਪੁਕਾਰਾ, ਕਾਇਆ ਨਗਰੀ ਪੰਚ ਚੋਰ ਵਸੀਏ ਲਿਆ ਵਰਜਿਤ ਚੋਰੀ ਧਾਵੇ, ਸਹਿਰ ਸਮਾਨ ਰੱਖੇ ਜੋ ਨਾਨਕ ਮੋਖ ਮੁਖ ਤੋਂ ਪਾਵੇ, ਪੰਜ ਚੋਰ ਵਸਦੇ ਹਨ। ਸੋ ਇਉਂ ਕਰਕੇ ਇੱਧਰ ਠੱਗ ਵੀ ਵਸਦੇ ਹਨ, ਰੂਪ ਰਾਜ ਜਾਤ ਜੋਗਨ ਮਲ ਪੰਜੇ ਠੱਗ, ਰੂਪ ਦੇ ਅਧੀਨ ਹੋਇਆ, ਪਰਮਾਤਮਾ ਦਾ ਭਜਨ ਨਹੀਂ ਕਰਦਾ, ਮਨ ਨੂੰ ਠੱਗਿਆ ਗਿਆ। ਸੋ ਇਹਦੇ ਆਤਮ ਤੁਹਾਨੂੰ ਠੱਗਣ ਵਾਲੇ ਹਨ। ਇਹ ਰੂਪ ਰਾਜ, ਰਾਜਮਾਤ ਵਿੱਚ ਅੰਧਾ ਹੋ ਕੇ ਰੱਬ ਨੂੰ ਭੁੱਲ ਜਾਂਦਾ ਹੈ, ਜੋਬਨ ਜਵਾਨੀ ਦੀ ਲਹਿਰ ਵਿੱਚ ਵੀ ਪਰਮੇਸ਼ਵਰ ਨੂੰ ਭੁੱਲ ਜਾਂਦਾ ਹੈ। ਰੂਪ ਰਾਜ ਜਾਤ, ਚੰਗੀ ਜਾਤ ਮਾਨ ਵਿੱਚ ਵੀ ਰੱਬ ਨੂੰ ਭੁੱਲ ਜਾਂਦਾ ਹੈ, ਮਾਲ ਧਨਮਤ ਵਿੱਚ ਵੀ ਅੰਧਾ ਹੋ ਕੇ ਰੱਬ ਨੂੰ ਭੁੱਲ ਜਾਂਦਾ ਹੈ। ਸੋ ਇਹ ਪੰਜੇ ਠੱਗ ਮਾਨੋ ਇਸਦੇ ਆਤਮ ਤੁਹਾਨੂੰ ਠੱਗਣ ਵਾਲੇ ਹਨ। ਤਾਂ ਦੇਖਿਆ ਤੀਖਾ ਭੁੱਖਾ ਕੋਰੀ ਸਭ ਕੀ ਗੜੀ ਲਾਲ, ਗੜੀ ਖੋਲ ਨਾ ਜਾਣਦੇ ਤਾਂ ਤੇ ਭਏ ਕੰਗਾਲ। ਹਰ ਇੱਕ ਦੇ ਅੰਤਕਰਨ ਰੂਪੀ ਗੜੀ ਦੇ ਵਿੱਚ ਇਹ ਆਤਮਾ ਰੂਪੀ ਪਰਮਾਤਮਾ ਰੂਪੀ ਲਾਲ ਹੈ, ਪਰ ਉਸਦਾ ਗੰਢ ਖੋਲਣ ਨਹੀਂ ਜਾਣਦੇ, ਇਸ ਕਰਕੇ ਕਿਤਨਾ ਧਨ ਹੋਣ ਦੇ ਬਾਵਜੂਦ ਵੀ ਇਹ ਕੰਗਾਲ ਦਾ ਕੰਗਾਲ ਹੀ ਆ। ਸਵਯੰ ਕਰਕੇ ਗੁਰੂ ਜੀ ਨੇ ਇਹ ਸ਼ਬਦ ਸ਼੍ਰੀ ਰੂਪੀ ਨਗਰ ਵਿੱਚ ਪੰਜ ਠੱਗ ਵਸਦੇ ਨੇ ਸ਼ਬਦ ਪੜ੍ਹਿਆ। ਸ਼ਬਦ ਕੀ ਪੜ੍ਹਿਆ? ਮਾਨੋ ਉਹਨਾਂ ਲੋਕਾਂ 'ਤੇ ਐਸਾ ਅਸਰ ਪਾਇਆ, ਸਾਰੇ ਹੀ ਸੁਤਰੀ ਵਾਂਗੂ ਸੌਂ ਜਾਂਦੇ, ਕਿਸੇ ਨੂੰ ਵੀ ਵਜੂਦ ਦਾ ਪਤਾ ਨਾ ਰਿਹਾ, ਸਮਾਂ ਤੁਰਿਆ ਜਾਂਦਾ। ਅੰਮ੍ਰਿਤ ਵੇਲਾ ਹੋਇਆ, ਗੁਰੂ ਜੀ ਕਹਿਣ ਲੱਗੇ ਉੱਠ ਕੇ ਇਸ਼ਨਾਨ ਆਦਿ ਕਰਨ ਦਾ, ਇਸ਼ਨਾਨ ਕਰਕੇ ਭਜਨ ਕਰਨ ਦਾ ਸਮਾਂ। ਗੁਰੂ ਜੀ ਕਹਿਣ ਭਾਈ ਬਾਲਾ ਮਰਦਾਨਾ, ਇਸ਼ਨਾਨ ਦਾ ਸਮਾਂ, ਇਸ਼ਨਾਨ ਸੋਧੀਏ। ਸੋ ਹਾਂ, ਗਰੀਬ ਨਵਾਜ਼ ਪਿੰਡਾਂ ਦੇ ਨੇੜੇ ਨੇੜੇ ਗੁਰੇ ਖੂਹ ਹੁੰਦੇ ਸਨ, ਇਸ਼ਨਾਨ ਦਾ ਸਾਰਾ ਡੋਰੀ ਗੜਵਾ ਵਗੈਰਾ ਪਾਸ ਹੀ ਹੁੰਦਾ ਸੀ। ਆਪ ਜੀ ਨੇ ਇਸ਼ਨਾਨ ਕੀਤਾ, ਇਸ਼ਨਾਨ ਕਰਕੇ ਸੋਇਸ ਰੂਪ ਦੇ ਧਿਆਨ ਵਿੱਚ ਮਗਨ ਹੋ ਕੇ ਬੈਠ ਕੇ ਭਾਈ ਮਰਦਾਨੇ ਨੂੰ ਹੁਕਮ ਸੀ, ਭਾਵੇਂ ਸ਼ਹਿਰ ਹੈ, ਭਾਵੇਂ ਬਸਤੀ ਹੈ, ਭਾਵੇਂ ਜੰਗਲ ਬੀਆਬਾਨ ਹੈ, ਭਾਵੇਂ ਸਰੋਤਾ ਹੈ, ਭਾਵੇਂ ਕੋਈ ਸਰੋਤਾ ਨਹੀਂ ਹੈ, ਤੂੰ ਆਸਾ ਜੀ ਦੀ ਵਾਰ ਦਾ ਕੀਰਤਨ ਕਰਿਆ ਕਰ, ਤੇਰੇ ਵਾਸਤੇ ਤੇਰੀ ਕਲਿਆਣ ਦਾ ਸਾਧਨ ਇਹ। ਹਾਂ, ਉਹ ਆਸਾ ਜੀ ਦੀ ਵਾਰ ਜਿਹੜੀ ਸਹਿਕਾਮੀ ਪੁਰਸ਼ਾਂ ਨੂੰ ਕਾਮਨਾ ਦੀ ਦਾਤਾ, ਨਿਸ਼ਕਾਮ ਪੁਰਸ਼ਾਂ ਨੂੰ ਵਿਵੇਕ ਦੀ ਦਾਤਾ ਹੈ। ਮਰਦਾਨੇ ਨੇ ਮਿੱਠੀਆਂ ਸੁਨਾਂ ਵਿੱਚ ਆਸਾ ਜੀ ਵਾਰ ਸ਼ੁਰੂ ਕਰ ਦਿੱਤੀ, ਕਿਉਂਕਿ ਬਾਣੀ ਦੇ ਵਿੱਚ ਮਨ ਲਗਾ ਕੇ ਉਹਦਾ ਰੂਪ ਬਣਾ ਕੇ ਬਾਣੀ ਪੜ੍ਹਨੀ ਸਮਾਧੀ ਹੈ। ਇਸ ਬਿਰਤੀ ਨੂੰ ਉਹਦਾ ਸਮਾਧੀ ਇੱਦਾਂ ਕਿਸੇ ਤਰੀਕੇ ਸਿਰ ਰਜੋਤਮੋ ਆਦਿ ਬਿਰਤੀਆਂ ਨੂੰ ਛੱਡ ਕੇ ਪਰਮੇਸ਼ੁਰ ਦੇ ਵਿੱਚ ਲਵਲੀ ਹੋਣ ਦਾ ਨਾਮ ਹੀ ਸਮਾਧੀ ਹੈ। ਕਲਯੁਗ ਦੇ ਵਿੱਚ ਕੀਰਤਨ ਸਮਾਧੀ ਐਵੇਂ ਦੱਸਿਆ।
ਕੀਰਤਨ ਪ੍ਰਧਾਨਾ
ਜਪੀਏ ਲਾਏ ਧਿਆਨ ਆਪ ਕਰੇ ਸਗਲੇ ਕੁਲ ਤਾਰੇ ਹਰ ਦਰਗਹਿ ਪਤਿਓ ਜਾਏਗਾ। ਕਲੂ ਕਾਲ ਦੇ ਵਿੱਚ ਕੀਰਤਨ ਸਮਾਧੀ ਹੈ, ਚਿੱਤ ਵਿਕਤੀ ਨੂੰ ਟਿਕਾ ਕੇ ਹਰੀ ਕੀਰਤਨ ਜੋੜਨਾ ਸਮਾਧੀ ਹੈ। ਇਹਦਾ ਫਲ ਨਿਸ਼ਕਾਮ ਨਿਰਮਾਣ ਨਿਰਮਾਣ ਕੀਰਤਨ ਵੀ ਜ਼ਿੰਦਗੀ ਗੁਜ਼ਾਰਨ ਵਾਲਾ ਪੁਰਸ਼ ਆਪ ਕਰਦਾ ਹੈ, ਗੁਲਾਂ ਨੂੰ ਉਤਾਰਦਾ ਹੈ, ਮਰਨ ਤੋਂ ਬਾਅਦ ਰੱਬ ਦੀ ਦਰਗਾਹ ਵਿੱਚ ਸਤਿਕਾਰ ਨਾਲ ਜਾਂਦਾ ਹੈ। ਇਉਂ ਮਰਦਾਨਾ ਕੀਰਤਨ ਕਰਦਾ ਚਲਾ ਗਿਆ। ਚਿੜੀ ਚੌਕੀ ਭੋ ਫੁੱਟੀ ਵਗਣ ਬਹੁਤ ਰੰਗ, ਅਚਰਜ ਰੂਪ ਸੰਤਰ ਚੇ ਨਾਨਕ ਨਾਮੇ ਰੰਗ। ਅਖੀਰ ਦਿਨ ਚੜ ਗਿਆ, ਸੂਰਜ ਦੀ ਟਿੱਕੀ ਚੜਨ ਸਾਰੀ ਅਸਜ ਦੀਵਾਰ ਦਾ ਭੋਗ ਮਰਦਾਨਾ ਨੇ ਪਾ ਦਿੱਤਾ। ਅਰਦਾਸ ਕਰ ਦਿੱਤੀ ਜੀ ਗਰੀਬ ਨਵਾਜ, ਅਸਜ ਦੀਵਾਰ ਦਾ ਕੀਰਤਨ ਹੋਇਆ, ਕਿਰਪਾ ਕਰੋ, ਕੰਮ ਕੁਲੋਂ ਮੰਕਾਰ ਬਚਾਓ, ਚਰਨ ਦੀ ਪ੍ਰੀਤ ਪ੍ਰਦਾਨ ਕਰੋ। ਬੈਠ ਗਿਆ, ਪਰ ਗੁਰੂ ਬਾਬਾ ਜੀ ਅਜੇ ਸਮਾਂ ਦਰਸ਼ਿਤ ਹਨ। ਇਤਨੇ ਨੂੰ ਗੁਰੂ ਬਾਬਾ ਜੀ ਨੇ ਨੇਤਰ ਖੋਲ੍ਹੇ, ਦੇਖਿਆ ਕੋਈ ਸਰੋਤਾ ਨਹੀਂ, ਪੁੱਛਣ ਲੱਗੇ, ਭਾਈ ਪਿੰਡ ਦੇ ਵਿੱਚ ਇਤਨਾ ਉੱਚੀ ਉੱਚੀ ਕੀਰਤਨ ਹੋਵੇ ਪਰ ਸਰੋਤਾ ਕੋਈ ਨਹੀਂ ਆਇਆ। ਮਰਦਾਨੇ ਨੇ ਅਰਜ਼ ਕੀਤੀ, ਗਰੀਬਾਂ ਕੋਈ ਸਰੋਤਾ ਨਹੀਂ ਆਇਆ। ਭਾਈ ਬਾਲਾ ਵੀ ਕਹਿਣਾ ਕੋਈ ਸਰੋਤਾ ਨਹੀਂ ਆਇਆ। ਅਭਾਗ ਪੁਰਸ਼ ਹਨ, ਮਨਮੁੱਖ ਭਾਗ ਵੀ ਹੋਣੇ ਆ, ਇੱਕ ਮੋਹਿਆ ਕੰਧੀ ਪਾਸ ਦਰਿਆ ਦੇ ਕਿਨਾਰੇ ਬੈਠਾ ਜੇਠਾੜ ਦੇ ਮਹੀਨੇ, ਅਤੇ ਹਾਇਆ ਮਰੀ ਜਾਂਦਾ, ਬੁੱਕ ਭਰ ਕੇ ਪਾਣੀ ਦਾ ਨਹੀਂ ਪੀਤਾ ਜਾਂਦਾ, ਭਾਗਾਂ ਦੀ ਹੋਣ ਤਾਂ ਹੈ। ਅੱਛਾ, ਇਹਨਾਂ ਦੇ ਭਾਗਾਂ ਦੀ ਗੱਲ ਗੁਰੂ ਜੀ ਕਹਿਣਗੇ, ਚਲੋ ਇੱਕ ਸ਼ਬਦ ਪੜ੍ਹ ਕੇ ਸੁਣ ਚਾਲੇ ਪਾਈਏ।
ਭਾਗ ਜਿਨ੍ਹਾਂ ਦੇ ਮੰਦੇ ਦਿੱਤੀ ਭਾਗ ਸੋਨਾ ਜਾਗਦੇ, ਭਾਗ ਜਿਨ੍ਹਾਂ ਦੇ ਮੰਦੇ ਦਿੱਤੀ ਭਾਗ ਸੋਨਾ ਜਾਗਦੇ, ਜਾਗਦੇ 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 ਜਾਗਦੇ
ਨਿੱਤ ਜੋ ਸ਼ੈਤਾਨ ਮਿਜਾਇਆ ਸੋ ਕਿਤ ਫੇਰ ਚਿੱਤ ਪੁਰਾਣੇ ਕਰਮ ਪੁਰਖ ਪਗ ਲਾਗੋ ਜਾਗਤ ਕਹਾ ਮੋਹ ਨਿੰਦਰਾ ਮੈਂ ਕਬੂ ਸੁਚਿਤ ਹੋਏ ਜਾਗੋ ਵਿਦਿਆ ਰੂਪੀ ਨੀਂਦ ਦੇ ਵਿੱਚ ਸੰਸਾਰ ਸੁਪਨਾ ਆ ਰਿਹਾ ਜਿਹਦੇ ਵਿੱਚ ਅਨੇਕਾਂ ਕਿਸਮ ਦੇ ਦੁੱਖ ਕਸ਼ਟ ਦੇਖ ਰਿਹਾ ਹੈ ਜਾਗੇ ਬਿਨਾਂ ਜਿਵੇਂ ਸੁਪਨੇ ਦੇ ਦੁੱਖ ਜਾਗੇ ਤੋਂ ਬਿਨਾਂ ਕਦੇ ਦੂਰ ਨਹੀਂ ਹੁੰਦੇ ਹੋਰ ਕੋਈ ਉਪਾਅ ਨਹੀਂ ਉਹਨਾਂ ਦਾ ਇਸੇ ਤਰ੍ਹਾਂ ਹੀ ਇਹ ਵਿਦਿਆ ਰੂਪੀ ਨੀਂਦ ਦੇ ਵਿੱਚ ਸੰਸਾਰ ਜੋ ਸੁਪਨਾ ਆ ਰਿਹਾ ਹੈ ਜਿਤਨੀ ਦੇਰ ਤੱਕ ਗਿਆਨ ਜਾਗਣੀ ਵਿੱਚ ਨਹੀਂ ਜਾਗਦਾ ਇਹ ਦੁੱਖਾਂ ਦੀ ਹੋਰ ਕਿਸੇ ਤਰੀਕੇ ਤੋਂ ਨਿਵਿਰਤੀ ਨਹੀਂ ਹੁੰਦੀ ਪਰ ਇਸਨੂੰ ਜਗਾਉਣ ਵਾਸਤੇ ਉਹ ਕਹਿੰਦੇ ਆ ਕੁੱਕਾਂ ਮਾਰਦੇ ਦੇਰ ਚੰਗੇ ਦੀਆਂ ਜਾਂਗਾਂ ਮਾਰਦੇ ਸ਼ਾਸਤਰ ਮੱਤੀ ਦਿੰਦੇ ਆ ਸੰਤ ਮਹਾਤਮਾ ਮੱਤੀ ਦਿੰਦੇ ਹਨ ਮਿੱਤਰ ਪਰ ਇਹਦੇ ਅੰਦਰ ਜੋ ਸ਼ੈਤਾਨ ਬੈਠਾ ਹੈ ਅਵਿਦਿਆ ਦਾ ਅਧੀਨ ਹੋਇਆ ਮਨ ਬੈਠਾ ਹੈ ਜਾਗਣੀ ਨਹੀਂ ਦਿੰਦਾ ਇਉਂ ਕਰਕੇ ਗੁਰੂ ਜੀ ਇਹ ਸ਼ਬਦ ਪੜ੍ਹ ਕੇ ਉੱਥੋਂ ਚਲੇ ਗਏ ਚੱਲ ਪੈਂਦੇ ਹਨ ਪਿੰਡਾਂ ਦੇ ਚਾਰ ਚੁਫੇਰੇ ਉਹਨਾਂ ਸਮਿਆਂ ਦੇ ਵਿੱਚ ਛੋਟੇ ਛੋਟੇ ਡੰਡੀਆਂ ਚਾਰ ਚੁਫੇਰੇ ਫਟਦੀਆਂ ਹੁੰਦੀਆਂ ਅਜੇ ਪਿੰਡ ਦੀ ਜੂਹ ਵਿੱਚ ਹੀ ਸਾਨੂੰ ਲੋਕਾਂ ਨੂੰ ਜਾਗ ਆਈ ਜਾ ਕੇ ਕਹਿੰਦੇ ਬਈ ਅਸਚਰਜ ਗੱਲ ਹੈ ਰਾਤ ਵਾਲੇ ਮੁਸਾਫਰ ਤਾਂ ਕੋਈ ਜਾਦੂਗਰ ਸਨ ਜਿਹਨਾਂ ਨੇ ਸਾਡੇ 'ਤੇ ਇਹੋ ਜਿਹਾ ਕਲਾਮ ਪੜਿਆ ਸਾਨੂੰ ਸੁਸਰੀਆਂ ਨੂੰ ਨੀਂਦ ਆ ਗਈ ਅਸੀਂ ਤਾਂ ਉਹਨੂੰ ਲੁੱਟਦੀਆਂ ਸਲਾਹਾਂ ਕਰਦੇ ਸਨ ਪਰ ਉਹਨਾਂ ਨੇ ਕੋਈ ਇਹੋ ਜਿਹਾ ਕਲਾਮ ਪੜਿਆ ਸਾਨੂੰ ਹੋਸ਼ ਤੱਕ ਨਾ ਰਹੀ ਵਜੂਦ ਦੀ ਹਾਂ ਨੇੜੇ ਤੇੜੇ ਜਾਂਦੇ ਹੋਣਗੇ ਮੁੰਡਿਆਂ ਨੂੰ ਕਹਿੰਦੇ ਨੱਠੋ ਇੱਧਰ ਉੱਧਰ ਸਾਡਾ ਤਾਂ ਪ੍ਰਣ ਭੰਗ ਹੋ ਗਿਆ ਹਰ ਰਸਤੇ ਪੰਜ ਪੰਜ ਚਾਰ ਚਾਰ ਨਰੋਏ ਮੁੰਡੇ ਮੋਢੇ 'ਤੇ ਡਾਂਗਾਂ ਰੱਖੀਆਂ ਤੁਰੇ ਜਾਂਦੇ ਜਿਸ ਤਰਫ ਗੁਰੂ ਬਾਬਾ ਜੀ ਬਾਲਾ ਮਰਦਾਨਾ ਜਾ ਰਹੇ ਸਨ ਚਾਰ ਮੁੰਡੇ ਠੱਗਾਂ ਦੇ ਦੂਰੋਂ ਆਵਾਜ਼ ਦਿੰਦੇ ਠਹਿਰ ਜੋ ਤੁਸੀਂ ਜਾਣੋ ਤੁਸੀਂ ਕੋਈ ਜਾਦੂ ਕਰੋ ਸੋ ਮਰਦਾਨਾ ਇਹ ਆਵਾਜ਼ ਸੁਣ ਕੇ ਡਰ ਗਿਆ ਅਤੇ ਹਿਲ ਗਿਆ ਗਰੀਬ ਨਵਾਜ਼ ਇਹਨੇ ਤੌਰ ਚੰਗੇ ਨਹੀਂ ਹਨ ਗੁਰੂ ਜੀ ਕਹਿੰਦੇ ਮਰਦਾਨਿਆ ਘਬਰਾਉਣਾ ਤੇਰੇ ਸਿਰ 'ਤੇ ਡੱਗ ਦਾ ਹੱਥ ਹੈ ਫਿਰ ਨੇੜੇ ਆ ਕੇ ਉਹਨਾਂ ਨੇ ਕਿਹਾ ਤੁਸੀਂ ਕੋਈ ਜਾਦੂ ਕਰੋ ਰਾਤ ਸਾਡੇ 'ਤੇ ਹਜੇ ਕਲਾਮ ਪੜਿਆ ਸਾਨੂੰ ਸੁਸਰੀਆਂ ਨੂੰ ਨੀਂਦ ਆ ਗਈ ਅਸੀਂ ਤਾਂ ਉਹ ਹਾਂ ਗੱਲ ਪਿੱਛੋਂ ਕਰਦੇ ਪਹਿਲੇ ਮਾਰ ਕੇ ਖਤਮ ਕਰਦੇ ਹਾਂ ਹਾਂ ਨੇੜੇ ਆ ਕੇ ਫਿਰ ਇਹ ਗੱਲ ਕਹੀ ਗੁਰੂ ਜੀ ਕਹਿਣ ਲੱਗੇ ਭਾਈ ਮਰਨੋਂ ਤਾਂ ਨਹੀਂ ਡਰਦੇ ਸਾਡੇ ਪਾਸ ਜੋ ਕੁਛ ਹੈ ਉਹ ਵੀ ਤੁਸੀਂ ਖੋਹ ਲਿਓ ਪਰ ਸਾਡੇ ਸਰੀਰਾਂ ਦਾ ਸੰਸਕਾਰ ਜ਼ਰੂਰ ਕਰ ਜਿਓ ਇਹ ਸੁਣ ਕੇ ਉਹਨਾਂ ਵਿੱਚੋਂ ਇੱਕ ਕਹਿੰਦਾ ਸੰਸਕਾਰ ਕਰਨ ਦੀ ਸਾਨੂੰ ਕੀ ਲੋੜ ਹੈ ਅਸੀਂ ਤੁਹਾਨੂੰ ਖਤਮ ਕਰਨਾ ਜਿਹੜੇ ਤੁਹਾਡੇ ਪਾਸ ਗੁੱਝੇ ਹੀਰੇ ਲਾਲ ਹਨ ਉਹ ਸਾਰੇ ਖੋਹ ਲੈਣੇ ਹਨ ਗੁਰੂ ਜੀ ਕਹਿਣ ਲੱਗੇ ਕੋਈ ਡਰ ਨਹੀਂ ਸਭ ਕੁਛ ਖੋਹ ਲਿਓ ਅਸੀਂ ਮਰਨੋਂ ਵੀ ਨਹੀਂ ਡਰਦੇ ਪਰ ਉਹ ਸਾਹਮਣੇ ਇੱਕ ਸ਼ਿਵਾ ਮੱਚਦਾ ਸੀ ਉਂਗਲੀ ਕਰਕੇ ਕਹਿੰਦੇ ਉੱਥੋਂ ਅੱਗ ਲਿਆਓ ਸਾਡੇ ਸਰੀਰਾਂ ਦਾ ਸੰਸਕਾਰ ਜ਼ਰੂਰ ਕਰ ਜਿਓ ਉਹਨਾਂ ਵਿੱਚੋਂ ਹੀ ਇੱਕ ਕਹਿੰਦਾ ਕੋਈ ਗੱਲ ਨਹੀਂ ਸਾਤੋਂ ਤਕੜੇ ਤਾਂ ਨਹੀਂ ਦੋ ਇੱਥੇ ਖੜਦੇ ਹਾਂ ਦੋ ਅੱਗ ਲਿਆਉਂਦੇ ਹਾਂ ਦੋ ਉੱਥੇ ਖੜ ਕੇ ਦੋ ਉੱਥੇ ਅੱਗ ਲੈਣ ਚਲੇ ਗਏ ਜਿੱਥੇ ਸ਼ਿਵਾ ਮੱਚਦਾ ਸੀ ਉੱਥੇ ਕੀ ਕੌਤਕ ਵਰਤਾਇਆ ਗੁਰੂ ਬਾਬੇ ਨੇ ਦੋ ਫਰੀਕਾਂ ਦੀ ਲੜਾਈ ਹੁੰਦੀ ਹੈ ਇੱਕ ਜਮਦੂਤ ਇੱਕ ਦੇਵਦੂਤ ਮ੍ਰਿਤਕ ਪ੍ਰਾਣੀ ਵਾਸਤੇ ਦੇਵਦੂਤ ਤਾਂ ਕਹਿੰਦੇ ਅਸੀਂ ਲੈ ਜਾਣਾ ਦੇਵ ਲੋਕ ਨੂੰ ਜਮਦੂਤ ਕਹਿੰਦੇ ਅਸੀਂ ਮਾਰਦੇ ਕੁੱਟਦੇ ਧਰਮ ਰਾਜਾ ਦੇ ਪੇਸ਼ ਕਰਾਂਗੇ ਉਹ ਇਹਨੂੰ ਘੋਰ ਨਰਕਾਂ 'ਚ ਸੁੱਟੇਗਾ ਕਿਉਂਕਿ ਸਾਰੀ ਜ਼ਿੰਦਗੀ ਪਾਪ ਹੀ ਪਾਪ ਕਮਾਉਂਦਾ ਰਿਹਾ ਇਹਦਾ ਪੁੰਨ ਦਾ ਇੱਕ ਵੀ ਛਿਟਣੀ ਹੈ ਉਹ ਦੇਵਦੂਤ ਕਹਿੰਦੇ ਠੀਕ ਹੈ ਭਾਵੇਂ ਸਾਰੀ ਜ਼ਿੰਦਗੀ ਇਹਨੇ ਪਾਪ ਹੀ ਪਾਪ ਕੀਤੇ ਪਾਪਾਂ ਦੇ ਸਰਮਾਇਆ ਇਕੱਠਾ ਕੀਤਾ ਪਰ ਇਸਦੇ ਸਿਰ ਵੱਲ ਗੁਰੂ ਨਾਨਕ ਦੀ ਉਂਗਲੀ ਜੋ ਹੋ ਗਈ ਅਤੇ ਸਾਰੇ ਪਾਪ ਮਾਫ਼ ਹੋ ਗਏ ਇਸ ਕਰਕੇ ਅਸੀਂ ਦੇਵ ਲੋਕ ਨੂੰ ਲੈ ਕੇ ਜਾਣਾ ਹੈ ਇਹ ਦੋਨਾਂ ਦੀ ਲੜਾਈ ਠੱਗਾਂ ਦੇ ਮੁੰਡਿਆਂ ਨੂੰ ਹੁੰਦੀ ਦਿਸੀ ਉਹ ਕਹਿਣ ਲੱਗੇ ਵੀ ਉਹ ਕੌਣ ਹੈ ਗੁਰੂ ਨਾਨਕ ਜਿਹਦੀ ਉਂਗਲੀ ਹੋ ਗਈ ਇਹਦੇ ਸਿਵੇ ਵੱਲ ਇਹਦੇ ਸਾਰੇ ਪਾਪ ਹੋ ਗਏ ਮਾਫ਼ ਉਹ ਕਹਿਣਗੇ ਉਹੀ ਜਿਹਨੇ ਤੁਹਾਨੂੰ ਅੱਗ ਲੈਣ ਵਾਸਤੇ ਭੇਜੀ ਹੈ ਇਹ ਸੁਣ ਕੇ ਉਹਨਾਂ ਦੀਆਂ ਸੱਤੇ ਸੁਧਾਂ ਗਈਆਂ ਛੱਟ ਹੀ ਪਿੱਛੇ ਨੂੰ ਦੌੜ ਪਏ ਦੌੜ ਕੇ ਆ ਕੇ ਜਿੱਥੇ ਗੁਰੂ ਬਾਬਾ ਜੀ ਅਤੇ ਉਹਨਾਂ ਦੋ ਹੋਰ ਠੱਗਾਂ ਦੇ ਮੁੰਡੇ ਖੜ੍ਹੇ ਸਨ ਪਾਸ ਦੂਰੋਂ ਆਵਾਜ਼ ਦਿੰਦੇ ਉਹਨੂੰ ਦੇਖ ਦੇਖ ਕੁਛ ਕਹਿ ਪੈਂਦੇ ਹੁਣ ਆ ਕੇ ਦਾੜ ਦਾੜ ਚਰਨਾਂ 'ਤੇ ਡਿੱਗ ਕੇ ਮਾਫ਼ੀ ਮੰਗਣੇ ਗਰੀਬਾਂ ਸੀਮਾ ਕਰੋ ਮਾਫ਼ ਕਰੋ ਹਾਂ ਬਾਰ ਬਾਰ ਬੇਨਤੀਆਂ ਕਰਕੇ ਪਿੰਡ ਲੈ ਗਏ ਪਿੰਡ ਦੇ ਲੋਕਾਂ ਨੂੰ ਦੱਸਿਆ ਸੀ ਇਹਨਾਂ ਦੀ ਇੱਕ ਉਂਗਲੀ ਸੇਵਾ ਲੋ ਗਈ ਸਾਰੇ ਪਾਪ ਮਾਫ਼ ਹੋ ਗਏ ਉਸ ਤਰ੍ਹਾਂ ਨਹੀਂ ਗਏ ਅਸੀਂ ਇਹਨਾਂ ਨੂੰ ਮਾਰਨ ਲੱਗੇ ਹਾਂ ਇਹਨਾਂ ਨੂੰ ਲੁੱਟਣ ਲੱਗੇ ਹਾਂ ਐਡੇ ਭਾਗ ਹਨ ਕੋਈ ਫਾਇਦਾ ਨਾ ਉਠਾਇਆ ਗਿਆ ਸੋ ਇਉਂ ਗੁਰੂ ਜੀ ਨੇ ਜਦੋਂ ਆਇਆਂ ਨੇ, ਉਹਨਾਂ ਨੇ ਕੌਤਕ ਵਿਖਾਇਆ, ਸਭ ਨੂੰ ਸੁਣਾਇਆ ਉਹਨਾਂ ਦੇ ਮੁੰਡਿਆਂ ਨੇ, ਅਤੇ ਉਹ ਸਾਰੇ ਚਾਨੀ ਲੱਗੇ, ਮਾਫੀਆਂ ਮੰਗਣ ਲੱਗੇ, ਗਰੀਬਾਂ ਬਖਸ਼ੋ ਕਿਰਪਾ ਕਰੋ। ਗੁਰੂ ਜੀ ਕਹਿਣਗੇ ਵੀ ਕਰਤਾਰ ਬਖਸ਼ੰਦ ਹੈ, ਪਰ ਤੁਸੀਂ ਮਾਨਕਦੇ ਦਾ ਜੋ ਫਰਜ਼ ਸੀ, ਜਿਸ ਮਾਨਕਦੇ ਨੂੰ ਦੇਵਤਾ ਵੀ ਤਰਸਦੇ ਹਨ, ਜਿਸ ਦੇ ਕੁਛ ਸਿਮਰੇ ਦੇਵ, ਉਹਨੂੰ ਪਾ ਕੇ ਤੁਸੀਂ ਇਨਸਾਨੀਅਤ ਵਾਲੇ ਕੰਮ ਤਾਂ ਕੀ ਕਰਨੇ ਸੀ, ਤੁਸੀਂ ਹੈਵਾਨਾਂ ਦੇ ਵੀ ਗਏ ਗੁਜ਼ਰੇ ਹੋ, ਤੁਸੀਂ ਰੱਬ ਦੀ ਖਲਕ ਨੂੰ ਲੁੱਟਦੇ ਹੋ, ਤੰਗ ਕਰਦੇ ਹੋ, ਨੇਕੀ ਭਲਾਈ ਕਰਨੀ, ਭਜਨ ਬੰਦਗੀ ਕਰਨਾ, ਇਹਦਾ ਕਿਧਰੇ ਤੇ ਮਾਨਕ ਦਾ ਪਤਾ ਕੀ ਫਰਜ਼ ਹੈ? ਜਦੋਂ ਮਾਤਾ ਦੇ ਉਧਰ ਵਿੱਚ ਤੁਸੀਂ ਪੁੱਠੇ ਲੱਗਦੇ ਸੋ, ਗੰਦ ਮਨ ਤੇ ਤੁਹਾਡਾ ਸਰਾਣਾ ਲੱਗਿਆ ਸੀ, ਕੀ ਵਾਅਦੇ ਕੀਤੇ ਹਨ? ਅਰਜੰਤ ਜੀ ਰਚਨਾ ਮਾਤਗਰ ਅਵਸਥਾਪਨ, ਸਾਹ ਸਾਹ ਸਿਮਰੰਤ ਨਾਨਕ ਮਾ ਅਗੰਨਾ ਬਿਨਾਸਨ, ਸਿਰਤਲੇ ਪੈਰ ਉਪਰੇ ਵਸੁੰਦੋ ਕਥੇ ਥਾਏ, ਨਾਨਕ ਸੋ ਕਣੀ ਕਿਉਂ ਸਾਰੇ ਉਧਰੋ ਜਿਸ ਦੇ ਨਾਂ, ਫਿਰ ਢਾਣ ਤੇ ਪੈਰ ਉਤਾਨ, ਨੌ ਦਸ ਮਹੀਨੇ ਮਾਤਾ ਦੇ ਉਧਰ ਵਿੱਚ ਗੰਦ ਮਨ ਜਿੱਥੇ ਗੁਜ਼ਰਦਾ ਸੀ ਉੱਥੇ ਸਵਾਸ ਸਵਾਸ ਸਿਮਰਨ ਕਰਦਾ ਸੀ, ਔਰ ਪਰਮੇਸ਼ਰ ਦੇ ਅੱਗੇ ਬੇਨਤੀਆਂ ਕਰਦਾ ਸੀ, ਪ੍ਰਭੂ ਤੇ ਅੰਤਰਜਾਮੀ ਹੈ ਪਤ ਪਾਵੇ ਕਰਨ ਕਾਰਨ, ਮੈਨੂੰ ਇਹ ਕੁੰਭੀ ਨਰਕ ਚੋਂ ਕੱਢ, ਮੈਂ ਤੇਰਾ ਦੁਨੀਆਂ 'ਤੇ ਜਾ ਕੇ ਸਦਾ ਹੀ ਭਜਨ ਕਰਾਂਗਾ। ਸੌ ਜਨਮ ਦੀ ਖਬਰ ਸੀ, ਕਿਉਂਕਿ ਜਦੋਂ ਮਨ ਸ਼ੁੱਧ ਹੁੰਦਾ ਹੈ, ਇਕਾਗਰ ਹੁੰਦਾ, ਉਦੋਂ ਇਹੋ ਜਿਹੇ ਗੁਣ ਕੁਦਰਤੀ ਆ ਜਾਂਦੇ ਹਨ। ਸੌ ਜਨਮ ਦੀ ਖਬਰ ਸੀ, ਕਈਆਂ ਨੂੰ ਉਹ ਖਬਰ ਇੱਥੇ ਆ ਕੇ ਵੀ ਅਕਸਰ ਦੇਖੀ ਗਈ ਹੈ, ਇਹ ਮਿਸਾਲਾਂ ਹਨ। ਖੈਰਿਓ ਉਸ ਮੌਕੇ ਇਉਂ ਬੇਨਤੀਆਂ ਕਰਦਾ ਸੀ ਹਰੇਕ ਹੀ, ਜੀ ਮੈਂ ਨਾਮ ਜਪੂੰਗਾ ਤੇਰਾ, ਤੂੰ ਮੈਨੂੰ ਛੱਡ ਬਣਾਵਟ, ਨੌ ਦਸ ਮਹੀਨੇ ਗੰਦ ਮਰਨ ਵਿੱਚ ਰਹਿਣਾ, ਫਿਰ ਸਵਾਸ ਸਵਾਸ ਸਿਮਰਨ ਕਰਨਾ, ਸੌ ਜਨਮ ਦੀ ਖਬਰ, ਇਹ ਪ੍ਰਾਰਥਨਾ ਕਰਨੀ ਹੈ, ਇਹ ਕੁੰਭੀ ਨਰਚੋਂ ਮੈਨੂੰ ਕੱਢ, ਦੁਨੀਆਂ 'ਤੇ ਜਾ ਕੇ ਮੈਂ ਤੇਰਾ ਸਦਾ ਹੀ ਭਜਨ ਕਰਾਂਗਾ। ਪਰਮੇਸ਼ਰ ਨੇ ਕਿਹਾ, ਹੁਣ ਦੁੱਖ ਵਿੱਚ ਤੂੰ ਜ਼ਰੂਰ ਕਹਿੰਦਾ ਹੈ ਸਦਾ ਭਜਨ ਕਰਾਂਗਾ, ਪਰ ਦੁਨੀਆਂ ਦੀ ਹਵਾ ਇਹੋ ਜਿਹੀ ਹੈ, ਤੈਨੂੰ ਭੁਲਾ ਦੇਵੇਗੀ। ਤੈਨੂੰ ਤਿੰਨ ਗੱਲਾਂ ਦੱਸੀਆਂ ਜਾਂਦੀਆਂ ਹਨ, ਪਹਿਲੀ ਗੱਲ ਤਾਂ ਇਹ ਹੈ, ਦੁਨੀਆਂ ਵਿੱਚ ਰਹਿੰਦਾ ਹੋਇਆ ਕੋਈ ਕਾਰੋਬਾਰ ਆਪਣਾ ਕਰੀ, ਭਾਵੇਂ ਖੇਤੀ ਪੱਤੀ ਕਰੀ, ਭਾਵੇਂ ਨੌਕਰੀ ਕਰੀ, ਭਾਵੇਂ ਵਣਜ ਵਪਾਰ ਕਰੀ, ਇਉਂ ਨੇਕ ਨੀਅਤੀ ਦਾ ਕਰਤੱਵ ਕਰਦਾ ਹੋਇਆ ਕਮ ਸੇ ਕਮ ਚੌਵੀਆਂ ਘੰਟਿਆਂ ਵਿੱਚ ਦਸਵਾਂ ਹਿੱਸਾ ਢਾਈ ਘੰਟੇ ਭਜਨ ਕਰਿਆ ਕਰੀ, ਔਰ ਦਸਵਾਂ ਹਿੱਸਾ ਧਰਮ ਅਰਥ ਪਰਮਾਤਮਾ ਅਰਥ ਲਾਈ ਜਾਈ। ਜੇ ਤੂੰ ਇਉਂ ਕਰੇਗਾ ਫਿਰ ਇਸ ਨੂੰ ਵੀ ਨਰਚ ਨਹੀਂ ਆਏਗਾ। ਅਗਰ ਇਉਂ ਕਰਦੇ ਕਰਦੇ ਤੇਰੇ ਤੇਰਾ ਚਿੱਤ ਸ਼ੁੱਧ ਹੋ ਗਿਆ, ਤੈਨੂੰ ਇਹੋ ਜਿਹਾ ਵਿਵੇਕ ਪ੍ਰਾਪਤ ਹੋ ਜਾਵੇ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾਂ ਸਭੂਤ ਗੱਲ ਹੀ ਹੋਛੀਆਂ, ਜਿਹੜੇ ਵਿਵੇਕੀ ਪੁਰਸ਼ ਉਹਨਾਂ ਨੂੰ ਪਰਮੇਸ਼ਰ ਪਰਮੇਸ਼ਰ ਦੇ ਭਜਨ ਤੋਂ ਬਿਨਾਂ ਸਭ ਪਨਾਹ ਫਿਲਾ ਦਿੰਦਾ ਹੈ, ਸਤਜਗ ਦੁੱਖ ਰੂਪ ਪਰਛਿਨੀ ਹੈ ਸਭ ਕੁਛ। ਇਹ ਜਾਣ ਕੇ ਜੇ ਤੇਰੇ ਚਿੱਤ ਵਿੱਚ ਇਹੋ ਜਿਹਾ ਵਿਵੇਕ ਪੈਦਾ ਹੋ ਜਾਏ, ਇਹੋ ਜਿਹਾ ਪੁਰਸ਼ ਪਰਮੇਸ਼ਰ ਨੂੰ ਕਦੇ ਭੁਲਾਉਣਾ ਨਹੀਂ ਚਾਹੁੰਦਾ, ਉਹ ਚਾਹੁੰਦਾ ਮੈਨੂੰ ਹਰ ਵਕਤ ਯਾਦ ਰਹੇ ਸਤਵਸਤੂ। ਸੋ ਜੋ ਅਗਰ ਤੇਰੀ ਇਹੋ ਜਿਹੀ ਅਵਸਥਾ ਹੈ ਤਾਂ ਤੇਰੀ ਜ਼ਿੰਮੇਵਾਰੀ ਕੁੱਲੀ ਜੁੱਲੀ ਗੁੱਲੀ ਦੀ ਮੈਂ ਲੈ ਲਵਾਂਗਾ, ਅੱਠੇ ਪੈਰ ਤੂੰ ਬੇਸ਼ੱਕ ਭਜਨ ਕਰੀ। ਇਹ ਪਰਮੇਸ਼ਰ ਨੇ ਦੂਜੀ ਗੱਲ ਦੱਸੀ। ਇਉਂ ਕਰਦਿਆਂ ਕਰਦਿਆਂ ਅਗਰ ਤੂੰ ਆਪਣੀ ਹੋਂਦ ਗਵਾ ਦੇਵੇਂਗਾ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ ਜੇ ਤੂੰ ਮੇਰਾ ਹੋ ਰਹੇ ਤਾਂ ਸਭ ਜਗ ਤੇਰਾ ਹੋਏ ਆਪਣੇ ਸੁਭਾਵਾਂ ਨੂੰ ਸੁਧਾਰ ਲਵੇਂ ਬੁਰੇ ਸੁਭਾਵ ਨੂੰ ਕੱਢ ਕੇ ਚੰਗੇ ਸੁਭਾਵ ਪੈਦਾ ਕਰ ਲਵੇ ਪਰਮੇਸ਼ਵਰ ਦੇ ਸਿਮਰਨ ਦੇ ਬਲ ਕਰਕੇ ਮੇਰਾ ਮਿਲਾਪ ਹੋ ਜਾਵੇ ਕਿਉਂਕਿ ਜੀਵ ਦੇ ਬ੍ਰਹਮ ਦੇ ਵਿਚਾਲੇ ਹਮੇ ਦੀ ਹੀ ਕੰਧ ਹੈ ਹਮੇ ਪੀਤ ਪਈ ਹੈ ਵਿੱਚੋ ਹਮੇ ਵਿੱਚੋਂ ਖੋਵੇ ਦੂਜਾ ਮੇਟੇ ਆਪੇ ਹੋਵੇ ਉਸ ਹਉ ਦੀ ਨਿਵਿਰਤੀ ਨਾਮ ਅਭਿਆਸ ਦੀ ਕਮਾਈ ਕਰਕੇ ਜੋ ਤੂੰ ਕਰ ਦੇਵੇਂਗਾ ਤੂੰ ਮੇਰੇ ਵਿੱਚ ਹੀ ਮਿਲ ਜਾਏਗਾ ਜੋ ਕੁਛ ਮੇਰਾ ਉਹ ਤੇਰਾ ਹੀ ਹੋ ਜਾਏਗਾ ਇਸ ਕਰਕੇ ਤਿੰਨ ਗੱਲਾਂ ਦੱਸੀਆਂ ਕਮ ਸੇ ਕਮ ਢਾਈ ਘੰਟੇ ਦੀਆਂ ਨੇ ਦਸਵਾਂ ਹਿੱਸਾ ਭਜਨ ਜਾਂ ਦਾਨ ਆਦਿ ਫਿਰ ਅੱਠੇ ਪੈਰ ਭਜਨ ਤੀਜੀ ਗੱਲ ਆਪਣੀ ਹੋਂ ਗਵਾ ਦੇਣੀ ਹੁਣ ਇਹ ਸਭ ਨੇ ਹੀ ਵਾਅਦੇ ਕੀਤੇ ਹੋਏ ਨੇ ਮਾਤਾ ਦੇ ਉਦਰ ਵੀ ਜਿੰਨੇ ਆਪਾਂ ਬੈਠੇ ਹਾਂ ਕਿ ਸਾਰੀ ਦੁਨੀਆਂ ਨੇ ਕੀਤੇ ਹਨ ਹਾਂ ਹੁਣ ਜ਼ਰਾ ਅੰਦਰ ਝਾਤੀ ਮਾਰ ਕੇ ਵੇਖੋ ਵੀ ਆਪਾਂ ਇਹਨਾਂ ਕਿਉਂ ਵਿੱਚ ਕਿਸ 'ਤੇ ਅਮਲ ਕਰਦੇ ਹਾਂ ਕੀ ਆਪਣੀ ਹੋਂ ਗਵਾ ਦਿੱਤੀ ਹੋਈ ਹੈ ਜਾਂ ਅਸਹਿਰੇ ਭਜਨ ਕਰਨ ਵਾਲੇ ਵਿੱਚੋਂ ਹਾਂ ਜਾਂ ਢਾਈ ਘੰਟੇ ਭਜਨ ਕਰਨ ਵਾਲਿਆਂ ਵਿੱਚੋਂ ਹਾਂ ਅਗਰ ਐਸਾ ਨਹੀਂ ਤਾਂ ਸਾਨੂੰ ਇਉਂ ਫਿਰ ਸਮਝਾਉਂਦੇ ਹਨ ਜੋ ਤਾਂ ਪੁੱਠਾ ਲਮਕਦਾ ਸੈਂ ਉਹ ਦਿਨ ਭੁੱਲ ਗਏ ਨੇ ਉਹ ਦਿਨ ਭੁੱਲ ਗਏ ਪੁੱਠਾ ਲਮਕਦਾ ਸੈਂ ਉਹ ਦਿਨ ਭੁੱਲ ਗਏ ਨੇ ਉਹ ਦਿਨ ਭੁੱਲ ਗਏ ਜਬ ਦਸ ਮਾਸ ਮਾਤਾ ਉਧਰ ਰਹਿਤਾ ਸੋ ਦਿਨ ਕੈਸੇ ਭੁੱਲਿਆ ਹੁਣ ਭੁੱਲਿਆ ਫਿਰਦਾ ਹੈ ਮੈਂ ਮੈਜਿਸਟ੍ਰੇਟ ਬਣ ਗਿਆ ਮੈਂ ਡਿਪਟੀ ਕਮਿਸ਼ਨ ਬਣ ਗਿਆ ਮੈਂ ਜੱਜ ਬਣ ਗਿਆ ਮੈਂ ਮਿਨਿਸਟਰ ਬਣ ਗਿਆ ਜਾਂ ਲੈਂਡਲੋਰਡ ਬਣ ਗਿਆ ਕੁਛ ਹੋਰ ਕਹਿ ਦੋ ਸੋ ਯਾਦ ਕਰ ਕਿਸ ਗੰਦੇ ਪਾਣੀ ਦੇ ਉਹ ਤੇਰੀ ਬਣਾਵਟ ਕਹਿ ਜੇ ਗੰਦ ਮਨ ਵੀ ਤੇਰੇ ਨੌ ਦਸ ਮਹੀਨੇ ਕੁੰਭੀ ਨਰਕ ਵਿੱਚ ਵਾਸਾ ਉਹ ਵਾਅਦੇ ਕਰਨੇ ਫਿਰ ਆ ਕੇ ਭੁੱਲ ਜਾਣਾ ਉਸ ਪਰਮਾਤਮਾ ਨੂੰ ਕਿਤਨੀ ਬੇਮੁਖਤਾ ਹੈ ਅਕਿਰਤ ਘਣਤਾ ਹੈ ਅਤੇ ਇਸ ਮਾਨਵ ਤਨ ਵਿੱਚ ਆ ਕੇ ਸੋ ਸਤਸੰਗ ਦੁਆਰਾ ਇਸ ਨੂੰ ਸਮਝ ਪੈਂਦੀ ਹੈ ਇਹ ਸੋਝੀ ਦਿਲਾਈ ਜਾਂਦੀ ਹੈ ਜਿਸ ਕੰਮ ਵਾਸਤੇ ਆਇਆ ਉੱਧਰ ਧਿਆਨ ਦੇ ਵਿਵਹਾਰ ਕਰ ਦੁਨੀਆ ਦਾ ਕਰ ਇਹ ਤੋਂ ਬਿਨਾਂ ਵੀ ਗੁਜ਼ਾਰਾ ਨਹੀਂ ਪਰ ਮੇਰਾ ਪੂਰਾ ਜਿਹੜਾ ਵਿਹਾਰਾਂ ਦਾ ਹੋ ਗਿਆ ਉਹ ਇਨਸਾਨੀਅਤ ਤੋਂ ਕਰੋਨਾ ਕੋ ਦੂਰ ਚਲਾ ਗਿਆ ਇਉਂ ਕਹਿੰਦੇ ਹਨ
ਜਿਹੜਾ ਮਾਤਾ ਦੇ ਉਦਰ ਵਿੱਚ ਪਾਲਦਾ ਉਹਨੂੰ ਕਿਉਂ ਵਸਾਰੇ ਜਿਹੜਾ ਮਾਤਾ ਦੇ ਉਦਰ ਵਿੱਚ ਉਹਨੂੰ ਕਿਉਂ ਵਸਾਰੇ Thank you.
ਖਿਆਲ ਕਰੇ ਸੋ ਕਿਉਂ ਮਨੋ ਵਸਾਰੀਏ ਮਨੋ ਕਿਉਂ ਵਸਾਰੀਏ ਇਹ ਵਡਦਾਤਾ ਜੇ ਅਗਨ ਮੈਂ ਹਾਰ ਪਹੁੰਚਾ ਦੇ ਹਾਂ ਉਸਨੂੰ ਵਿਸਾਰਨਾ ਨਹੀਂ ਬਣਦਾ ਤਾਂ ਤੇ ਮਾਨੁਖ ਤਨ ਦਾ ਪ੍ਰਯੋਜਨ ਦੱਸਦੇ ਨੇ ਮਾਨੁਖ ਚੰਦ ਦੁਰਲਭ ਕੋ ਪਾਏ ਕੇ ਸੰਤਨ ਕਾ ਸਤਸੰਗ ਕਰੋ ਰੇ ਜੇ ਤੁਮ ਤੇ ਸਤਸੰਗ ਨਾ ਹੋਵਤ ਨਾਮ ਜਪ ਵਰਦਾਨ ਕਰੋ ਰੇ ਨਾਮ ਵਰਦਾਨ ਦਉ ਨਹੀਂ ਹੋਵਤ ਤਾਂ ਪਾਪਾਂ ਕੀ ਪੋਟ ਨਾ ਸੀਸ ਧਰੋ ਰੇ ਜੇਕਰ ਪਾਪਾਂ ਤੇ ਨਾ ਹੈ ਬਚੋ ਇਸ ਜੀਵਨ ਤੇ ਮਰ ਜਾਣ ਕਰੋ ਮਾਨੁਖ ਤਨ ਧਾਰ ਕੇ ਪਹਿਲਾ ਫਰਜ਼ ਹੈ ਸੰਤਾਂ ਦੀ ਸੰਗਤ ਕਰਕੇ ਆਤਮ ਗਿਆਨ ਦੁਆਰਾ ਜਨਮਨ ਦੀ ਨਿਵਿਰਤੀ ਕਰ ਲਵੇ ਹਮੇਸ਼ਾ ਸਿੰਘ ਚਾਰ ਪੰਜ ਦਿਨ ਤੁਹਾਨੂੰ ਸਤਸੰਗ ਪ੍ਰਾਪਤ ਹੋਇਆ ਚਾਰ ਪੰਜ ਦਿਨ ਜਾ ਕੇ ਸਕੂਲ ਜਾ ਕੇ ਬੱਚਾ ਐਮ ਏ ਦੀ ਡਿਗਰੀ ਹਾਸਿਲ ਨਹੀਂ ਕਰ ਸਕਦਾ ਚਾਰ ਪੰਜ ਦਿਨ ਜਾ ਕੇ ਤਾਂ ਏ ਬੀ ਸੀ ਡੀ 26 ਅੱਖਰੀ ਮਸਾਂ ਸਿੱਖੂਗਾ ਜਾਂ ਉੜਾੜਾ 35 ਸਿੱਖੂ ਮਸਾਂ ਜਾਂ ਅਲਵੇ ਆਦਿ ਉਹ ਸਿੱਖੂਗਾ ਇੰਨਾ ਕੁ ਸਿੱਖ ਸਕਦਾ ਹੈ ਸੋ ਜਿਹਨੇ ਹੌਲੀ ਹੌਲੀ ਐਮ ਏ ਦੀ ਡਿਗਰੀ ਲੈਣੀ ਹੈ ਸਕੂਲ 'ਚ ਦਾਖਲ ਹੋ ਕੇ ਆਪਣਾ ਰੋਜ਼ਾਨਾ ਸਕੂਲ ਅਟੈਂਡ ਕਰਨ ਦਾ ਸੁਭਾਵ ਪਾਵੇ ਘਰ ਵਿੱਚ ਵੀ ਮਿਹਨਤ ਕਰੇ ਇਉਂ ਕਰਦਾ 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 ਹੌਲੀ ਹੌਲੀ ਡਾਕਟਰ ਇੰਜੀਨੀਅਰ ਬੈਰਿਸਟਰ ਆਦਿ ਰਹੀਆਂ ਡਿਗਰੀਆਂ ਫਿਰ ਕਈ ਸਾਲਾਂ ਤੋਂ ਬਾਅਦ ਵੀ 22-25 ਸਾਲ ਮਿਹਨਤ ਕਰਕੇ ਮਿਲਦੀਆਂ ਹਨ ਸੋ ਇਸੇ ਤਰ੍ਹਾਂ ਜੇ ਤੂੰ ਕਹੇ 5 ਦਿਨ ਦੇ ਵਿੱਚ ਹੀ ਮੈਂ ਬ੍ਰਹਮ ਗਿਆਨ ਹਾਸਲ ਕਰਨਾ ਤਾਂ 5 ਦਿਨ ਦੇ ਵਿੱਚ ਤਾਂ ਥੋੜ੍ਹਾ ਜਿਹਾ ਬੈਠਣਾ ਹੀ ਹੁੰਦਾ ਕਿਵੇਂ ਬੈਠ ਕੇ ਸਤਸੰਗ ਵਿੱਚ ਬੈਠੀਦਾ ਕਿਵੇਂ ਆਈਆਂ ਥੋੜ੍ਹਾ ਜਿਹਾ ਇੰਨਾ ਕੀ ਪਤਾ ਲੱਗਦਾ ਹੁੰਦਾ ਸੋ ਸਤਸੰਗ ਕਰਨ ਦੀ ਆਦਤ ਬਣਾਓ ਇਹੀ ਨਾ ਵੀ ਆਹੀ ਕੁਛ ਹੈ ਜਿੰਨਾ ਜ਼ਿਆਦਾ ਜ਼ਿਆਦਾ ਸਤਸੰਗ ਕਰੋਗੇ ਉਨਾ ਜ਼ਿਆਦਾ ਲਾਭ ਪ੍ਰਾਪਤ ਹੋਏਗਾ ਔਰ ਚੰਗੇ ਧਾਰਮਿਕ ਗ੍ਰੰਥ ਦੇਖਣ ਦੀ ਆਦਤ ਪਾਓ ਬਾਣੀ ਪੜ੍ਹਨ ਦੀ ਆਦਤ ਪਾਓ ਸਵੇਰ ਉੱਠਣ ਦਾ ਇਸ਼ਨਾਨ ਕਰਨ ਦਾ ਸੁਭਾਅ ਬਣਾਓ ਬੁਰਾਈਆਂ ਛੱਡਣ ਦਾ ਇੱਥੇ 10 ਦਿਨ ਪਹਿਲੀ ਗੱਲ ਮਾਨ ਜਨ ਦੁਰਲੱਭ ਕੋ ਪਾਏ ਕੇ ਸੰਤਨ ਕਾ ਸਤਸੰਗ ਕਰੋ ਸਤਸੰਗ ਦੀ ਮਹਿਮਾ ਕਥਨੀ ਹੈ ਜਿਹਨਾਂ ਨੇ ਆਤਮ ਗਿਆਨ ਪ੍ਰਾਪਤ ਕੀਤੀ ਜਨਮਨ ਦੀ ਨਿਵਿਰਤੀ ਕੀਤੀ ਹੈ ਸੰਤਾਂ ਦੀ ਸੰਗਤ ਦੁਆਰਾ ਹੀ ਕੀਤੀ ਹੈ ਉਹ ਨਹੀਂ ਹੋ ਸਕਦੀ ਹੈ ਸੋ ਇਹ ਕਰੋ ਪਹਿਲਾਂ ਫਿਰ ਕਹਿੰਦਾ ਜੀ ਇਹ ਤਾਂ ਮੁਸ਼ਕਿਲ ਹੈ ਰੋਜ਼ ਸਤਸੰਗ ਕਰਨ ਨੂੰ ਸਮਾਂ ਨਹੀਂ ਮਿਲਦਾ ਵਾਕਈ ਨਹੀਂ ਮਿਲਦਾ ਹੁੰਦਾ ਕਈਆਂ ਨੂੰ ਫਿਰ ਜੇ ਕਹਿੰਦੇ ਜੇ ਤੂੰ ਤੇ ਸਤਸੰਗ ਨਾ ਹੋਵੇ ਤਾਂ ਨਾਮ ਜਪ ਵਰਦਾਨ ਕਰੋ ਰੇ ਜੇ ਰੋਜ਼ ਸਤਸੰਗ ਦਾ ਸਮਾਂ ਨਹੀਂ ਮਿਲਦਾ ਤਾਂ ਘਰ ਬੈਠਿਆਂ ਹੀ ਗੁਰੂ ਸ਼ਰਨ ਪ੍ਰਾਪਤ ਹੋ ਗਈ ਨਾਮ ਜਪੋ ਅਰਦਾਨ ਕਰੀ ਚਲੋ ਸਵੇਰੇ ਉੱਠ ਕੇ ਇਸ਼ਨਾਨ ਕਰਕੇ 2-2.5 ਘੰਟੇ ਜਾਂ ਜਿੰਨਾ ਵੀ ਉਸਕੇ ਭਜਨ ਕਰਨ ਦੀ ਕੋਸ਼ਿਸ਼ ਕਰੋ ਔਰ ਆਪਣਾ ਕਿਰਤਾਰਥ ਕਰਦੇ ਹੋਏ ਤਾਂ ਕਰਨ ਦਾ ਸੁਭਾਵ ਪਾਓ ਇਹ ਕਰੋ ਫਿਰ ਕਹਿੰਦੇ ਇਹ ਵੀ ਔਖੀ ਗੱਲ ਹੈ ਅਤੇ ਤੀਜੀ ਗੱਲ ਕਹਿੰਦੇ ਨਾਮ ਅਰਦਾਨ ਦੋ ਨਹੀਂ ਹੋਵੇ ਤਾਂ ਪਾਪਾਂ ਕੀ ਪੋਟ ਨਾ ਸੀਸ ਧਰੋ ਰੇ ਕਮ ਅਜ਼ ਕਮ ਫਿਰ ਪਾਪ ਜਾਂ ਗੁਨਾਹ ਨਾ ਕਰੋ ਜੇ ਇਹ ਵੀ ਨਹੀਂ ਕਰਨਾ ਫਿਰ ਕਹਿੰਦੇ ਜੀ ਇਹ ਵੀ ਔਖੀ ਗੱਲ ਪਾਪਾਂ ਤੋਂ ਵੀ ਨਹੀਂ ਬਚਿਆ ਜਾਂਦਾ ਫਿਰ ਕਹਿੰਦੇ ਜੇਕਰ ਪਾਪਾਂ 'ਤੇ ਨਾ ਹੈ ਬਚੋ ਇਸ ਜੀਵਨ 'ਤੇ ਮਰ ਜਾਣ ਭਲੋ ਜੀਵਨ ਕਿਸੇ ਕੰਮ ਨਹੀਂ ਕਹਿੰਦੇ ਚੱਪਣੀ 'ਚ ਨੱਕ ਡੁਬੋ ਕੇ ਮਰ ਜਾਏ ਫਿਰ ਤਾਂ ਹੋਰ ਕੁਛ ਨਹੀਂ ਸੋ ਇਸ ਕਰਕੇ ਮਾਨਵ ਤਨ ਧਾਰ ਕੇ ਕੁਛ ਨਾ ਕੁਛ ਬਿਹਤਰੀ ਕਰੋ ਭਲਾਈ ਕਰੋ ਨਾਮ ਦਾਨ ਇਸ਼ਨਾਨ ਕਰੋ ਸੋ ਸਤਸੰਗ ਜਿੰਨਾ ਜਿੰਨਾ ਕਰੋਗੇ ਓਨਾ ਓਨਾ ਸੋਝੀ ਪਏਗੀ ਓਨਾ ਓਨਾ ਸੂਝ ਊਝ ਪੈ ਕੇ ਇਹਦਾ ਮਨ ਸ਼ੁੱਧ ਵੀ ਹੋਏਗਾ ਅਤੇ ਆਪਣੇ ਅਸਲੀ ਫਰਜ਼ ਵੱਲ ਇਹਦਾ ਝੁਕਾਅ ਵੀ ਹੋਏਗਾ ਇਸ ਕਰਕੇ ਜ਼ਿਆਦਾ ਸਤਸੰਗ ਇਸ ਨੂੰ ਜ਼ਿਆਦਾ ਇਸ ਪਾਸੇ ਲਗਾਉਂਦਾ ਹੈ ਅਤੇ ਇੰਨੇ ਦਿਨ ਤੁਸੀਂ ਸਤਸੰਗ ਦੀ ਮਹਿਮਾ ਦੀ ਬਾਬਤ ਸੁਣਿਆ ਹੈ ਸਤਸੰਗ ਦੀ ਮਹਿਮਾ ਅਖਤ ਨਹੀਂ ਹੈ ਗੁਰੂ ਜੀ ਕਹਿੰਦੇ
ਸੁਣਿਓ ਮੇਰੇ ਮੀਤਾ ਮਹਿਮਾ ਸਾਧ ਨਾਲੇ ਸਾਧੂ
ਜੀ ਸੁਣੋ ਮੇਰੇ ਮੀਤਾ, ਮਾਨਕ ਤਨ ਧਾਰ ਕੇ ਜਨਮ ਦੀ ਸਫਲਤਾ ਦਾ ਪਹਿਲਾ ਉਪਾਅ ਇਹੀ ਹੈ। ਜਿਵੇਂ ਵਿੱਦਿਆ ਪੜ੍ਹਾਈ ਐਜੂਕੇਸ਼ਨ ਹਾਸਲ ਕਰਨ ਦਾ ਉਪਾਅ ਸਕੂਲ ਕਾਲਜ ਹੀ ਹੋਇਆ ਕਰਦੇ ਹਨ, ਇਸ ਕਰਕੇ ਸਤਸੰਗ ਦੁਆਰਾ ਜਨਮ ਦੀ ਸਫਲਤਾ ਹੁੰਦੀ ਹੈ। ਜਿੰਨਾ ਜਿੰਨਾ ਜ਼ਿਆਦਾ ਸਤਸੰਗ ਦਾ ਸਮਾਮੇ ਅਸਰ ਹੋਵੇ ਬੜੇ ਭਾਗ ਸੰਤ, ਉਹਨਾਂ ਉਹਨਾਂ ਜ਼ਿਆਦਾ ਸਤਸੰਗ ਚਲਾਓ। ਮੈਂ ਲੈਂਦੀ ਲੈਂਦੀ ਵਿਚਾਰਾਂ ਪ੍ਰਾਪਤ ਹੁੰਦੀਆਂ ਹੁੰਦੀਆਂ, ਗਿਆਨ ਦੀ ਰੋਸ਼ਨੀ ਮਿਲਦੀ ਮਿਲਦੀ ਅਖੀਰ ਜਨਮ ਸਫਲਾ ਕਰ ਲੈਂਦਾ ਹੈ। ਹੁਣ ਵਕਤ ਦੀ ਪਾਬੰਦੀ ਵੀ ਆਪਾਂ ਰੱਖਣੀ ਹੈ। ਇਸੀ ਤਰ੍ਹਾਂ ਸਜਰ ਹੋਏ ਨਾ ਸਮਝੋ ਵੀ ਦੀਵਾਨ ਸਮਾਪਤ ਹੋਇਆ, ਦੀਵਾਨ ਦੀ ਸਮਾਪਤੀ ਹੋਣੀ ਹੈ ਹੁਕਮਨਾਮੇ ਤੋਂ ਬਾਅਦ। ਇਹ ਤਾਂ ਸਿਰਫ ਮੈਂ ਤੁਹਾਨੂੰ ਦੱਸਣ ਲੱਗਿਆਂ ਵੀ ਦੁੱਧ ਪੀ ਕੇ ਇਕੱਲਾ ਨਾ ਚਲੇ ਜਾ, ਮਲਾਈ ਵੀ ਖਾਣੀ ਚਾਹੀਦੀ ਹੈ, ਉਹ ਜ਼ਿਆਦਾ ਤਾਕਤ ਵਾਲੀ ਚੀਜ਼ ਹੁੰਦੀ ਹੈ। ਸੋ ਇਸ ਤਰੀਕੇ ਸਿਰ ਗੁਰੂ ਸੋਖ ਪੜ੍ਹੋ, ਉਸ ਤੋਂ ਬਾਅਦ ਅਰਦਾਸ ਹੋਵੇਗੀ, ਅਰਦਾਸ ਤੋਂ ਬਾਅਦ ਆਪ ਨੂੰ ਬੱਸਾਂ ਵਗੈਰਾ ਦੇ ਨੰਬਰ ਦੱਸੇ ਜਾਣਗੇ ਅਤੇ ਉਸ ਤੋਂ ਬਾਅਦ ਹੁਕਮਨਾਮਾ ਲਿਆ ਜਾਏਗਾ। ਫਿਰ ਕੱਲ੍ਹ ਨੂੰ ਵਿਸਾਖੀ ਤਾਂ ਪਰਸੋਂ ਨੂੰ ਹੀ ਭਾਵੇਂ, ਪਰ ਆਪਣੇ ਰਾੜੇ ਸਾਥੀ ਇੱਕ ਦਿਨ ਪਹਿਲਾਂ ਦੀਵਾਨ ਹੁੰਦਾ ਹੈ, ਇਹ ਵੀ ਤੁਹਾਨੂੰ ਦੱਸਿਆ ਜਾਏਗਾ ਕੱਲ੍ਹ ਦਾ ਦੀਵਾਨ ਰਾੜੇ ਸਾਹਿਬ ਹੈ। ਇਸੀ ਤਰ੍ਹਾਂ ਰਾਤ ਦੇ ਤਕਰੀਬਨ 7 ਤੋਂ 10-11 ਵਜੇ ਤੱਕ ਹੋਏਗਾ। ਸੋ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਦਿੱਲੀ ਦਾ ਹੈ, ਦਿੱਲੀ ਦਾ ਹੈ, 16 ਤੋਂ ਲਾ ਕੇ ਤਕਰੀਬਨ ਸਾਰਾ ਮਹੀਨਾ ਅਪ੍ਰੈਲ ਦਾ ਕੁਛ ਨਹੀਂ ਦਾ। ਦੀ ਸਮਾਪਤੀ ਹੋਣੀ ਹੈ ਹੁਕਮਨਾਮੇ ਤੋਂ ਬਾਅਦ। ਇਹ ਤਾਂ ਸਿਰਫ ਮੈਂ ਤੁਹਾਨੂੰ ਦੱਸਣ ਲੱਗਿਆਂ